पंकज सिमरो अंगद गुर अमरदास हृदय नित श्री गुरु रामदास गुण गुरु अर्जन विघ्नन के हर गो नमो कर श्री हर कृष्ण नमो बोई तेग बहादुर परम कृपा वाहिगुरु परम कृपाल श्री गुरु गोविंद सिंह मिसाला सरो तरा पर पुन पुन सीसा पुन पुन सीसा बंदो बार बार जगदीश एकंकार सतगुरु ते प्रसाद सच होए वाहे गुरु जी की फतेह विघ्न विनाशन तुय वाहे गुरु जी की फतेह विघ्न विनाशन तुय दोहेरा इसी रीत सब जीव से लर्न हंगामा छोर कमर कसा खोलियो थेरे सुख को लह सब ओर
वाहेगुरु जी का खालसा
वाहेगुरु जी की फतेह
परम सत्कार योग सन्मान योग गुरु का खास रूप गुरु खालसा सात संगत पतत पावन भगत वत्सल कृपा निधान अनाथ नाथ जगत गुरु श्री गुरु ग्रंथ साहिब सच्चे पातशाह जी महाराज जी दे पवित्र चरणा कमलों विच नौवें पातशाह दीनदयाल सतगुरु धन श्री गुरु तेग बहादुर साहब जी महाराज जी दे पवित्र पावन इतिहासक स्थान ते हाजरियां भर के आप जी नेता प्रति गुरु चरणा विच जुड़ के सतगुरां दा पावन पवित्र इतिहास बहुत ही अदब सत्कार भावना सहित सरवण कर रहे हो। कलगीधर पातशाह जी महाराज जी साबो की तलवंडी पहुंचे ने भाई डल्ले ने सतगुरु सच्चे पातशाह जी महाराज जी की सेवा कीती है अपने महलां विच्चों कई दिन सतगुरां दे लंगर की सेवा करदा रहा पर कुछ दिन बाद सतगुरां ने हुक्म कीता कि हुण लंगर साडे कोल ही तैयार होया करेगा। भाई डल्ले ने बेनती कीती महाराज मेरे घर विच जो कुछ भी आप जी का बख्शिया होया महाराज जी ने आख्या भाई डल्ला जी तुहाडी सेवा प्रवान है तुहाडे ते साडियां खुशियां हन। इन्ने नूं दिल्ली तो चल के माता सुंदरी जी और माता साहिब देवां जी चल के सतगुरां दे कोल पहुंचे ने मन विच बड़ी भारी वैराग दी हालत है पुत्र नजर नहीं आउंदे ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਮਾਤਾ ਸੁੰਦਰੀ ਔਰ ਮਾਤਾ ਸਾਹਿਬਦੇਵਾਂ ਨੂੰ ਉਪਦੇਸ਼ ਦਿੱਤਾ ਹੈ ਕਿ ਭਾਈ ਇਹ ਸੰਸਾਰ ਨਾਸ਼ਵਾਨ ਹੈ, ਬਿਨਸਣ ਵਾਲਾ ਹੈ, ਨਾਲੇ ਤੁਸੀਂ ਸੂਰਬੀਰ ਬਹਾਦਰ ਪੁੱਤਰਾਂ ਦੀ ਮਾਤਾ ਹੋ ਜਿਨ੍ਹਾਂ ਨੇ ਆਪਣਾ ਧਰਮ ਨਹੀਂ ਹਾਰਿਆ, ਜੰਗ ਦੇ ਮੈਦਾਨ ਵਿਚ ਲੜ ਕੇ ਸ਼ਹੀਦੀ ਪਾਈ, ਐਸੇ ਬਾਬਾ ਅਜੀਤ ਸਿੰਘ ਦੀ ਮਾਤਾ ਹੋ। ਇਸ ਕਰਕੇ ਤੁਹਾਡਾ ਰੁਦਨ ਕਰਨਾ ਸਹੀ ਨਹੀਂ ਹੈ, ਦਰੁਸਤ ਨਹੀਂ ਹੈ। ਸਾਡੇ ਚਾਰੇ ਸਾਹਿਬਜ਼ਾਦੇ ਉਸ ਅਗੰਮ ਤੇ ਆਨੰਦਪੁਰ ਦੇ ਮਹੱਲ ਵਿਚ ਜਾ ਵਿਰਾਜੇ ਨੇ ਜਿੱਥੇ ਸਦਾ ਹੀ ਆਨੰਦ ਹੈ, ਜਿੱਥੇ ਕਦੇ ਵੀ ਕਿਸੇ ਪ੍ਰਕਾਰ ਦਾ ਸੋਗ ਨਹੀਂ ਹੈ। ਇਸ ਕਰਕੇ ਤਿੰਨਾਂ ਵਾਸਤੇ ਰੁਦਨ ਨਹੀਂ ਕਰਨਾ। ਪਰ ਫਿਰ ਵੀ ਮਾਤਾ ਜੀ ਦੇ ਮਨ ਦੇ ਵਿਚ ਬਿਰਹਾ ਦੀ ਹਾਲਤ ਹੈ, ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਕਿਹਾ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਮੈਂ ਚਾਰ ਪੁੱਤਰ ਵਾਰ ਕਿਹਾ, ਲੱਖਾਂ ਹੀ ਆਪਣੇ ਪੁੱਤਰ ਬਣਾ ਲਏ ਨੇ। ਇਹ ਖਾਲਸਾ ਵੀ ਤੁਹਾਡਾ ਪੁੱਤਰ ਹੈ, ਇਹ ਸਾਡਾ ਨਾਦੀ ਪੁੱਤਰ ਹੈ। ਇਤਨਾ ਮਾਣ ਸਤਿਗੁਰੂ ਜੀ ਨੇ ਆਪਣੇ ਖਾਲਸੇ ਪੰਥ ਨੂੰ ਬਖਸ਼ਿਆ ਹੈ। ਭਾਈ ਡੱਲੇ ਦੇ ਘਰ ਦੇ ਨੇੜੇ ਸਤਿਗੁਰਾਂ ਦਾ ਡੇਰਾ ਹੈ, ਤੋ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਜਿਵੇਂ ਇੱਥੇ ਮਾਲਵੇ ਦੇ ਇਲਾਕੇ ਚ, ਦਮਦਮਾ ਸਾਹਿਬ ਦੇ ਇਲਾਕੇ ਚ ਵਿਚਰ ਰਹੇ ਨੇ, ਆਓ ਸਾਰੀ ਸੰਗਤ ਮਨ ਬਿਰਤੀਆਂ ਇਕਾਗਰ ਕਰਕੇ ਸਾਹਿਬੇ ਕਮਾਲ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖੀਏ ਜੀ ਸਤਨਾਮ।
ਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ। ਗੁਰੂ ਸਾਹਿਬ ਜੀਓ, ਦੋਹਰਾ ਇਸੀ ਰੀਤ ਪ੍ਰਭ ਜੀ ਬਸੇ, ਲੱਲਾ ਗਾਮਾ ਛੋਰ।
ਇਸੇ ਰੀਤ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਬੋ ਕੀ ਤਲਵੰਡੀ ਵਿਚ ਰਹਿਣ ਲੱਗੇ ਨੇ। ਇੱਥੇ ਮਹਾਰਾਜ ਜੀ ਨੇ ਹੁਣ ਨਿਵਾਸ ਰੱਖਿਆ, ਲੜਾਈਆਂ ਤੋਂ ਸਤਿਗੁਰੂ ਜੀ ਵਿਹਲੇ ਹੋ ਗਏ ਨੇ, ਜੰਗਾਂ ਯੁੱਧਾਂ ਤੋਂ ਹੁਣ ਇਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਹਲੇ ਹੋ ਗਏ ਨੇ। ਔਰ ਇੱਥੇ ਜਿਹੜੇ ਕਾਰਜ ਰਹਿੰਦੇ ਸਨ, ਯਾਨੀ ਕਿ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਜੋ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਨੀ ਹੈ, ਇਹ ਕੰਮ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਥੇ ਆਰੰਭਣਾ ਹੈ। ਤੋ ਏਦਾਂ ਦੇ ਹੋਰ ਜਿਹੜੇ ਕਾਰਜ ਨੇ ਉਹ ਕਰਨ ਵਾਸਤੇ ਮਹਾਰਾਜ ਜੀ ਗੁਰੂ ਕਾਸ਼ੀ ਸ੍ਰੀ ਦਮਦਮਾ ਸਾਹਿਬ ਵਿਖੇ ਰਹਿ ਰਹੇ ਹਨ।
ਕਮਰ ਕਸਾ ਖੋਲਿਓ ਸਿਰੇ, ਸੁਖ ਕੋ ਲੈ ਸਭ ਓਰ।
ਮਹਾਰਾਜ ਜੀ ਨੇ ਆਪਣਾ ਕਮਰ ਕਸਾ ਇੱਥੇ ਖੋਲਿਆ, ਯਾਨੀ ਕਿ ਜਿਹੜਾ ਜੰਗਾਂ ਯੁੱਧਾਂ ਦਾ ਕਮਰ ਕਸਾ ਸੀ, ਇੱਥੇ ਆ ਕੇ ਮਹਾਰਾਜ ਜੀ ਨੇ ਉਹ ਕਮਰ ਕਸਾ ਖੋਲਿਆ, ਇੱਥੇ ਆ ਕੇ ਦਮ ਲਿਆ ਜੰਗਾਂ ਤੋਂ ਵਿਹਲੇ ਹੋ ਕੇ। ਦਮ ਲੈਣ ਕਰਕੇ ਇਸ ਜਗ੍ਹਾ ਦਾ ਨਾਮ ਬਣਿਆ ਹੈ ਦਮ ਦਮਾ ਸਾਹਿਬ, ਕਿਉਂਕਿ ਦਮ ਲਿਆ। 14 ਜੰਗਾਂ ਲੜਨ ਤੋਂ ਬਾਅਦ ਮਹਾਰਾਜ ਜੀ ਇੱਥੇ ਆਏ ਨੇ। ਹੁਣ ਮੁੜ ਕੇ ਸਤਿਗੁਰਾਂ ਨੇ ਕੋਈ ਆਪਣੇ ਜੀਵਨ ਚ ਜੰਗ ਨਹੀਂ ਲੜਨੀ, ਹੁਣ ਜੰਗਾਂ ਤੋਂ ਸਤਿਗੁਰੂ ਜੀ ਬਿਲਕੁਲ ਉਪਰਾਮ ਤੇ ਵਿਹਲੇ ਹੋ ਗਏ ਨੇ। ਇਸ ਕਰਕੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਥੇ ਆ ਕੇ ਆਪਣਾ ਕਮਰ ਕੱਸਾ ਖੋਲਿਆ, ਆਪਣਾ ਦਮ ਲਿਆ, ਇਸ ਕਰਕੇ ਇਸ ਜਗ੍ਹਾ ਦਾ ਨਾਮ ਵੀ ਸ੍ਰੀ ਦਮਦਮਾ ਸਾਹਿਬ ਹੈ।
ਜੋ ਪਏ ਨਾਮ ਦਮਦਮਾ ਤਿਸ ਕੋ ਦਰਿਓ।
ਸਾਬੋ ਕੀ ਤਲਵੰਡੀ ਵਿਚ ਇਹ ਜਿਹੜੀ ਜਗ੍ਹਾ ਹੈ ਜਿੱਥੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਉਤਰੇ ਨੇ, ਇਸ ਜਗ੍ਹਾ ਦਾ ਨਾਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਮਦਮਾ ਸਾਹਿਬ ਰੱਖਿਆ ਹੈ।
ਭਈ ਨਚਿੰਤ ਕ੍ਰਿਪਨ ਬਲ ਹਰਿਓ।
ਮਹਾਰਾਜ ਸੱਚੇ ਪਾਤਸ਼ਾਹ ਇੱਥੇ ਆ ਕੇ ਹੁਣ ਨਿਸ਼ਚਿੰਤ ਹੋ ਗਏ ਨੇ, ਹੁਣ ਦੁਸ਼ਮਣਾਂ ਦਾ ਜਿਹੜਾ ਬਲ ਸੀ ਉਹ ਬਲ ਮਹਾਰਾਜ ਸੱਚੇ ਪਾਤਸ਼ਾਹ ਨੇ ਹਰ ਲਿਆ ਹੈ, ਭਾਵ ਦੁਸ਼ਮਣਾਂ ਦਾ ਜਿਹੜਾ ਬਲ ਸੀ, ਦੁਸ਼ਮਣਾਂ ਦਾ ਜਿਹੜਾ ਜ਼ੋਰ ਤਾਕਤ ਸੀ ਉਹ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨੇ ਨਿਵਾਰ ਦਿੱਤਾ ਹੈ।
ਬਸਰੀ ਸੁਲ ਸਭ ਦੇਸ਼ ਵਿਦੇਸ਼,
ਹੁਣ ਸਾਰਿਆਂ ਦੇਸ਼ਾਂ ਵਿਦੇਸ਼ਾਂ ਵਿਚ ਮਹਾਰਾਜ ਜੀ ਦੀ ਸੁਧ ਪਸਰ ਗਈ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸਾਬੋ ਕੀ ਤਲਵੰਡੀ ਵਿਚ ਸ੍ਰੀ ਦਮਦਮਾ ਸਾਹਿਬ ਵਿਖੇ ਇਸ ਵੇਲੇ ਬਿਰਾਜਮਾਨ ਨੇ, ਹੁਣ ਇੱਥੇ ਸਤਿਗੁਰੂ ਜੀ ਨੇ ਕੁਝ ਸਮਾਂ ਰਹਿਣਾ, ਇਹ ਖਬਰ ਦੇਸਾਂ ਵਿਦੇਸਾਂ ਵਿੱਚ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠੇ ਨੇ, ਹਰ ਇੱਕ ਮਾਈ ਭਾਈ ਦੇ ਕੋਲ ਮਹਾਰਾਜ ਜੀ ਦੀ ਖਬਰ ਪਹੁੰਚੀ ਹੈ।
ਆਵਨ ਸੰਗਤ ਲਗੀ ਹਮੇਸ਼
ਰੋਜ਼ ਸੰਗਤਾਂ ਦਾ ਮੇਲਾ ਹੋਣ ਲੱਗਾ, ਕਦੇ ਪੂਰਬ ਤੋਂ, ਕਦੇ ਦੱਖਣ ਤੋਂ, ਕਦੇ ਪੱਛਮ ਤੋਂ, ਕਦੇ ਉੱਤਰ ਤੋਂ, ਕਦੇ ਕਾਬਲ ਤੋਂ, ਕੰਧਾਰ ਤੋਂ, ਪਿਸ਼ਾਵਰ ਤੋਂ, ਮੁਲਤਾਨ ਤੋਂ, ਧੰਨੀ ਖੇਪ ਦੇ ਇਲਾਕੇ ਤੋਂ, ਭੱਖਰ ਸੱਖਰ ਦੇ ਇਲਾਕੇ ਤੋਂ, ਏਦਾਂ ਬਹੁਤ ਸਾਰੀਆਂ ਸੰਗਤਾਂ ਮਹਾਰਾਜ ਜੀ ਦੀ ਖਬਰ ਸੁਣ ਕੇ ਕਿ ਸਤਿਗੁਰੂ ਜੀ ਸ੍ਰੀ ਦਮਦਮਾ ਸਾਹਿਬ ਵਿਖੇ ਬਿਰਾਜਮਾਨ ਨੇ ਸਾਬੋ ਕੀ ਤਲਵੰਡੀ ਦਰਸ਼ਨ ਕਰਨ ਵਾਸਤੇ ਗੁਰੂ ਕੇ ਸਿੱਖ ਮਾਈ ਭਾਈ ਆਉਣ ਲੱਗੇ ਹਨ।
ਦਰਸ਼ਨ ਕਰੇ
ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਭੇਟਾਵਾਂ ਅਰਪਣ ਕਰਦੇ ਨੇ ਔਰ ਬੜੇ ਅਦਬ ਸਤਕਾਰ ਸਹਿਤ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਹਨ।
ਮਨੋਕਾਮਨਾ ਪੂਰਨ ਪੂਰੇ
ਮਹਾਰਾਜ ਜੀ ਦੇ ਦਰਸ਼ਨ ਕਰਕੇ ਸਾਰਿਆਂ ਗੁਰਸਿੱਖਾਂ ਦੀਆਂ ਮਨੋਕਾਮਨਾਵਾਂ ਦੀ ਪੂਰਤੀ ਹੁੰਦੀ ਹੈ। ਜਦੋਂ ਸਤਿਗੁਰਾਂ ਦੇ ਦੀਦਾਰ ਕਰਦੇ ਦਰਸ਼ਨ ਕਰਦੇ ਨੇ ਸਭ ਦੀਆਂ ਇੱਛਾਵਾਂ ਪੂਰਨ ਹੁੰਦੀਆਂ, ਗੁਰਦੇਵ ਦੇ ਦਰਸ਼ਨ ਇੱਛਾ ਪੂਰਤੀ ਵਾਲੇ ਹਨ। ਜਿਹੜਾ ਮਾਈ ਭਾਈ ਭਾਵਨਾ ਸਹਿਤ ਮਹਾਰਾਜ ਜੀ ਦੇ ਦਰਸ਼ਨ ਕਰਦਾ ਹੈ ਉਦੋਂ ਵੀ ਉਨ੍ਹਾਂ ਦੀਆਂ ਇੱਛਾਵਾਂ ਪੂਰਨ ਹੁੰਦੀਆਂ ਸਨ। ਅੱਜ ਵੀ ਜਿਹੜਾ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦਾ ਭਾਵਨਾ ਸਾਹਿਬ, ਅੱਜ ਵੀ ਉਨ੍ਹਾਂ ਮਾਈਆਂ ਭਾਈਆਂ ਦੀਆਂ ਇੱਛਾਵਾਂ ਪੂਰਨ ਹੁੰਦੀਆਂ ਹਨ। ਸਾਹਿਬ ਸੱਚੀ ਪਾਤਸ਼ਾਹ ਜੀ ਮਹਾਰਾਜ ਜੀ ਕਾਮਨਾ ਦੇ ਪੂਰਕ ਹਨ।
ਲਗੈ ਦੀਵਾਨ ਸ਼ਬਦ ਕੋ ਗਾਵੈ
ਮਹਾਰਾਜ ਜੀ ਦਾ ਦੀਵਾਨ ਦੋਵੇਂ ਸਮੇਂ ਸਜਦਾ, ਸਵੇਰੇ ਅੰਮ੍ਰਿਤ ਵੇਲੇ ਵੀ ਤੇ ਸ਼ਾਮ ਨੂੰ ਸੰਧਿਆ ਸਮੇਂ ਵੀ ਦੀਵਾਨ ਸਜਦਾ ਔਰ ਦੋਵੇਂ ਸਮੇਂ ਮਹਾਰਾਜ ਜੀ ਦੇ ਦੀਵਾਨ ਦੇ ਵਿਚ ਗੁਰਬਾਣੀ ਦੇ ਕੀਰਤਨ ਕਰਨ ਵਾਲੇ ਕੀਰਤਨੀਏ ਰਬਾਬੀ ਬੜੇ ਪਿਆਰ ਨਾਲ ਅਦਬ ਸਤਕਾਰ ਨਾਲ ਕੀਰਤਨ ਗਾਇਨ ਕਰਦੇ ਹਨ।
ਪ੍ਰੇਮੀ ਸਿੰਘ
ਹਜ਼ਾਰਾਂ ਦੀ ਗਿਣਤੀ ਵਿਚ ਪ੍ਰੇਮੀ ਸਿੰਘ ਮਹਾਰਾਜ ਜੀ ਦੇ ਚਰਨਾਂ ਵਿਚ ਚੱਲ ਕੇ ਆਉਂਦੇ ਹਨ।
ਸ਼੍ਰੀ ਪ੍ਰਭ ਚਰ ਅਕੇਰ ਕੋ ਚਾਲੇ
ਮਹਾਰਾਜ ਸੱਚੀ ਪਾਤਸ਼ਾਹ ਜੀ ਸ਼ਿਕਾਰ ਖੇਡਣ ਵਾਸਤੇ ਵੀ ਚੜਦੇ ਨੇ, ਕਦੇ ਮਨ ਦੀ ਮੌਜ ਹੁੰਦੀ ਹੈ ਤੇ ਗਰੀਬਨ ਬਾਗ ਸੱਚੀ ਪਾਤਸ਼ਾਹ ਜੀ ਮਹਾਰਾਜ ਜੀ ਸ਼ਿਕਾਰ ਖੇਡਣ ਵਾਸਤੇ ਜਾਂਦੇ ਹਨ।
ਸੰਗੀ ਸਿੰਘ ਰੋਡਤ ਚਾਲੇ
ਬਹੁਤ ਸਾਰੇ ਸੰਗੀ ਸਿੰਘ ਮਹਾਰਾਜ ਜੀ ਦੇ ਨਾਲ ਘੋੜ ਸਵਾਰ ਹੋ ਕੇ ਆਪੋ ਆਪਣੇ ਵਾਹਨਾਂ ਤੇ ਸਵਾਰ ਹੋ ਕੇ ਨਾਲ ਜਾਂਦੇ ਹਨ।
ਜਬ ਡੇਰੇ ਤੇ ਨਿਕਸਣ ਲਾਗੇ
ਅੱਜ ਵੀ ਸਤਿਗੁਰੂ ਜੀ ਸ਼ਿਕਾਰ ਤੇ ਚੱਲੇ ਨੇ ਤੇ ਸ਼ਿਕਾਰ ਤੇ ਚੜ ਕੇ ਮਹਾਰਾਜ ਜੀ ਜਦੋਂ ਘੋੜੇ ਤੇ ਸਵਾਰ ਹੋ ਕੇ ਡੇਰੇ ਵਿਚੋਂ ਨਿਕਲੇ ਨੇ ਨਾ ਬਾਹਰ ਦਮਦਮਾ ਸਾਹਿਬ ਤੋਂ, ਘੋੜੇ ਤੇ ਸਵਾਰ ਹੋ ਕੇ ਹਾਲੇ ਮਹਾਰਾਜ ਜੀ ਬਾਹਰ ਨੂੰ ਆਏ ਹੀ ਹਨ।
ਕਯੋ ਸਾਧੇ ਕਿਸ ਤਰੀ ਆਗੇ
ਨੂੰ ਇੱਕ ਮਾਈ ਆ ਗਈ ਅੱਗੇ ਘੋੜੇ ਦੇ, ਉਹਨੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਇੱਕ ਸਾਧ ਉਚਾਰਨ ਕੀਤਾ।
ਬਿਨੈ ਕਰੇਂਦੀ ਵੇ ਸਤਿਗੁਰ ਗੋਬਿੰਦ ਸਿੰਘ ਅੱਗੇ
ਉਹਨੇ ਉਹ ਸੱਦ ਗਾਇਆ, ਮਾਈ ਨੇ ਆ ਕੇ ਸੱਦ ਗਾਉਂਦਿਆਂ ਕਹਿਣ ਲੱਗੀ, ਮੈਂ ਬੇਨਤੀ ਕਰਦੀ ਹਾਂ ਬਿਨੈ ਕਰੇਂਦੀ ਵੇ, ਮੈਂ ਬੇਨਤੀ ਕਰਦੀ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੱਗੇ ਉਨ੍ਹਾਂ ਦੇ ਸਨਮੁਖ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ।
ਸੋਹਣੀ ਦਾੜੀ ਬੀਬੀ ਪੱਗੇ
ਮੇਰੇ ਸਾਹਿਬ ਦਾ ਸੋਹਣਾ ਦਾੜਾ ਹੈ, ਬੜੀ ਬੀਬੀ ਪੱਗੇ ਦਾ ਮਤਲਬ ਹੈ ਬੜੀ ਸੋਹਣੀ ਦਸਤਾਰ ਮਹਾਰਾਜ ਜੀ ਨੇ ਆਪਣੇ ਸੀਸ ਤੇ ਸਜਾਈ ਹੋਈ, ਬੜੇ ਸੁੰਦਰ ਲੱਗ ਰਹੇ ਨੇ।
ਗੋਤ ਵੜਾਏ ਚ ਪਿੰਡ ਹੈ ਚੱਬੇ
ਮੇਰੀ ਗੋਤ ਵੜਾਏ ਚ ਹੈ, ਮੈਂ ਵੜੈਚ ਗੋਤ ਦੀ ਧਾਰਨੀ ਆ ਤੇ ਪਿੰਡ ਮੇਰਾ ਚੱਬਾ, ਮੈਂ ਚੱਬੇ ਦੀ ਰਹਿਣ ਵਾਲੀ ਹਾਂ।
ਖਾਲੀ ਚੱਲੀ ਜੇ ਇੱਕ ਫਲ ਲੱਗੇ, ਖਾਲੀ ਚੱਲੀ ਜੇ ਇੱਕ ਫਲ ਲੱਗੇ
ਮੈਂ ਖਾਲੀ ਚੱਲੀ ਆ ਤੇ ਮੈਂ ਖਾਲੀ ਚੱਲੀ ਨੂੰ ਜੇ ਕਿਤੇ ਇੱਕ ਫਲ ਲੱਗ ਜਾਏ ਤੇ ਮੇਰਾ ਵੀ ਜੀਵਨ ਸਫਲਾ ਹੋ ਜਾਏ, ਮੈਂ ਵੀ ਦੁਨੀਆਂ ਚ ਰਲ ਜਾ ਜੇ ਮੈਂ ਖਾਲੀ ਜਾਂਦੀ ਨੂੰ ਇੱਕ ਫਲ ਲੱਗ ਜਾਏ। ਏਦਾਂ ਵੀ ਲਿਖਿਆ ਨਾ ਹੈ ਸੁਲੱਖਣੀ ਵਸਦੀਆਂ ਚੱਬੇ, ਖਾਲੀ ਜਾਂਦੀ ਨੂੰ ਕੋਈ ਫਲ ਲੱਗੇ। ਮਹਾਰਾਜ ਖਾਲੀ ਜਾਂਦੀ ਨੂੰ ਮੈਨੂੰ ਵੀ ਕੋਈ ਫਲ ਲੱਗ ਜਾਏ, ਮੈਨੂੰ ਵੀ ਕੋਈ ਫਲ ਦੀ ਪ੍ਰਾਪਤੀ ਹੋ ਜਾਏ, ਮੇਰਾ ਜੀਵਨ ਸਫਲਾ ਹੋ ਜਾਏ। ਏਦਾਂ ਇਸ ਮਾਈ ਨੇ ਇਹ ਸੱਦ ਪੜਿਆ ਸਤਿਗੁਰੂ ਦਸਵੇਂ ਪਾਤਸ਼ਾਹ ਦੇ ਸਾਹਮਣੇ।
ਸੁਣ ਸਾਹਿਬ ਤਿਸਕੀ ਦਿਸ਼ੇਰ
ਮਹਾਰਾਜ ਜੀ ਨੇ ਸੱਦ ਮਾਈ ਦਾ ਸੁਣਿਆ ਤੇ ਸੁਣ ਕੇ ਸਤਿਗੁਰੂ ਜੀ ਦੇ ਮਾਈ ਵੱਲੇ ਵੇਖਿਆ।
ਮੁਸਕਾਨੇ ਪਾਖੇ ਓ ਕੋ ਫੇਰ
ਮੁਸਕਰਾ ਪਏ ਹੱਸ ਪਏ ਤੇ ਮੁਸਕਰਾ ਕੇ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਮਾਈ ਇੱਕ ਵਾਰੀ ਫੇਰ ਕਹਿ ਇਹ ਜਿਹੜਾ ਸਦਕ ਹੈ ਨਾ ਇੱਕ ਵਾਰੀ ਫੇਰ ਸੁਣਾ ਸਾਨੂੰ
ਇਸਤਰੀ ਸੁਣ ਕਰ ਬੋਲੇ ਉਚਾਰਾ
ਮਾਈ ਸੀ ਉਹਨੇ ਮਹਾਰਾਜ ਜੀ ਦੇ ਬਚਨ ਸੁਣ ਕੇ ਦੁਬਾਰਾ ਫੇਰ ਇਹ ਸਦ ਉਚਾਰਨ ਕੀਤਾ
ਪੁਰਬ ਗਾਵੇ ਉਹ ਜਿਸੀ ਪ੍ਰਕਾਰਾ
ਜਿਵੇਂ ਉਹਨੇ ਪਹਿਲਾਂ ਗਾਇਆ ਸੀ ਨਾ ਉਸੇ ਤਰ੍ਹਾਂ ਉਹ ਦੁਬਾਰਾ ਸਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਪੜਿਆ ਹੈ
ਭੂਜੀ ਪ੍ਰਭੂ ਕਹਾਂ ਤੇ ਆਏ
ਮਹਾਰਾਜ ਜੀ ਕਹਿੰਦੇ ਹੈ ਬੀਬੀ ਦੱਸ ਕਿੱਥੋਂ ਆਈ ਹੈ ਗਰੀਬ ਨਵਾਜ ਜੀ ਹੁਣ ਪੁੱਛਦੇ ਉਸ ਮਾਈ ਨੂੰ ਕਹਿੰਦੇ ਹੈ ਮਾਈ ਹੈ ਬੀਬੀ ਦੱਸ ਕਿੱਥੋਂ ਆਈ ਹੈ
ਕੌਣ ਦੇਸ਼ ਕਿਸ ਗ੍ਰਾਮ ਵਸਾਏ
ਦੇਸ਼ ਦੀ ਰਹਿਣ ਵਾਲੀ ਹੈ ਕਿਸ ਪਿੰਡ ਦੀ ਵਸਿੰਦਾ ਹੈ ਕਿਸ ਪਿੰਡ ਤੋਂ ਚੱਲ ਕੇ ਆਈ ਹੈ
ਗੁਰੂ ਗਰੀਬ ਨਿਵਾਜ ਸੁਣੀ ਜੈ ਚੱਬਾ ਮਾਝੇ ਦੇਸ਼ ਜੁਨੀ ਜੈ
ਲੱਗੀ ਹੈ ਗਰੀਬ ਨਿਵਾਜ ਸੱਚੇ ਪਾਤਸ਼ਾਹ ਸੁਣੋ ਮੈਂ ਚੱਬੇ ਪਿੰਡ ਦੀ ਰਹਿਣ ਵਾਲੀ ਹਾਂ ਮਾਝੇ ਦੇ ਇਲਾਕੇ ਵਿਚ ਮਾਝੇ ਦੇ ਦੇਸ਼ ਦੇ ਵਿਚ ਪਿੰਡ ਆ ਚੱਬਾ
ਸ੍ਰੀ ਅੰਮ੍ਰਿਤਸਰ ਦੱਖਣ ਪਾਸੇ
ਸ੍ਰੀ ਅੰਮ੍ਰਿਤਸਰ ਸਾਹਿਬ ਹੈ ਜਿੱਥੇ ਉਹਦੀ ਜਿਹੜੀ ਦੱਖਣੀ ਬਾਈ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਦੱਖਣੀ ਦਿਸ਼ਾ ਹੈ
ਤੀਨ ਕੋਸ ਪਰ ਗ੍ਰਾਮ ਸੁਬਾਸੇ
ਤਕਰੀਬਨ ਤਿੰਨ ਕੋਹ ਦੀ ਵਾਟ ਦੇ ਉੱਤੇ ਮੇਰਾ ਇਹ ਪਿੰਡ ਹੈ ਜਿਹੜੀ ਤਰਨ ਤਾਰਨ ਸਾਹਿਬ ਵਾਲੀ ਪੱਕੀ ਸੜਕ ਹੈ ਉਹਦੇ ਉੱਤੇ ਖਾਲਸਾ ਜੀ ਇਹ ਪਿੰਡ ਹੈ ਚੱਬਾ ਕਹਿਣ ਲੱਗੀ ਮਹਾਰਾਜ ਮੈਂ ਚੱਬੇ ਪਿੰਡ ਦੀ ਰਹਿਣ ਵਾਲੇ ਜਿੱਥੇ ਬਾਬਾ ਲੋਧ ਸਿੰਘ ਜੀ ਦੀ ਸਮਾਧ ਬਣੀ ਹੋਈ ਹੈ ਨਾ ਆਪਾਂ ਜਦੋਂ ਤਰਨ ਤਾਰਨ ਸਾਹਿਬ ਨੂੰ ਜਾਈਦਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੇ ਸੜਕ ਦੇ ਉੱਤੇ ਬਾਬਾ ਲੋਧ ਸਿੰਘ ਜੀ ਦੀ ਸਮਾਧ ਹੈ ਜਿੱਥੇ ਸੰਗਤਾਂ ਮੱਥਾ ਟੇਕ ਕੇ ਸੜਕ ਦੇ ਉੱਤੋਂ ਹੀ ਪੈਸੇ ਰੱਖ ਕੇ ਨਮਸਕਾਰ ਕਰਕੇ ਕੋਈ ਮੱਥਾ ਟੇਕੇ ਬਿਨਾਂ ਨਹੀਂ ਉੱਥੋਂ ਲੰਘਦਾ ਜਿਹੜੇ ਵੀ ਉੱਥੋਂ ਲੰਘਦੇ ਨੇ ਨਮਸਕਾਰ ਕਰਕੇ ਲੰਘਦੇ ਨੂੰ ਚੱਬਾ ਪਿੰਡ ਹੈ ਕਹਿੰਦੇ ਜੀ ਮਹਾਰਾਜ ਮੈਂ ਉਸ ਪਿੰਡ ਦੀ ਚੱਬੇ ਦੀ ਰਹਿਣ ਵਾਲੀ ਹਾਂ ਉਥੋਂ ਦਾ ਮੈਂ ਉਥੋਂ ਚੱਲ ਕੇ ਆਪ ਜੀ ਦੇ ਦਰਸ਼ਨਾਂ ਨੂੰ ਆਈ ਹਾਂ
ਤੈ ਤੇ ਮੈਂ ਆਈ ਤਰ ਆਸਾ ਜਾਚਨ ਪੁੱਤਰ ਆਪ ਕੇ ਪਾਸਾ
ਉਥੋਂ ਮੈਂ ਆਪਣੇ ਮਨ ਚ ਆਸਾ ਧਾਰ ਕੇ ਆਈ ਹਾਂ ਤੁਹਾਡੇ ਕੋਲੋਂ ਪੁੱਤਰ ਮੰਗਣ ਵਾਸਤੇ ਆਈ ਮਹਾਰਾਜ ਤੁਹਾਡੇ ਚਰਣਾ ਚ ਪੁੱਤਰ ਦੀ ਦਾਤ ਲੈਣ ਵਾਸਤੇ ਆਈ ਹਾਂ
ਬੈਠੇ ਸਭਾ ਨ ਮੰਗੇ ਉਗੇ
ਮਹਾਰਾਜ ਜਦੋਂ ਤੁਸੀਂ ਦੀਵਾਨ ਚ ਬੈਠੇ ਸੀ ਸਭਾ ਵਿਚ ਤੇ ਮੈਂ ਥੋੜੀ ਜੀ ਲਾਜ ਰੱਖੀ ਆਪਣੇ ਮਨ ਚ ਤੇ ਸਭਾ ਵਿਚ ਮੇਰੇ ਕੋਲੋਂ ਮੰਗਿਆ ਨਹੀਂ ਗਿਆ
ਸਦ ਵਿਖੇ ਤੁਮ ਜਨ ਸਨ ਕਹਿ ਦਿਓ
ਮਹਾਰਾਜ ਹੁਣ ਮੈਂ ਸਦ ਬਣਾਇਆ ਤੇ ਸੱਦ ਬਣਾ ਕੇ ਘੋੜੇ ਤੇ ਚੜੇ ਜਾਂਦੇ ਸੀ ਤੇ ਮੈਂ ਇਹ ਸੱਦ ਸੁਣਾ ਦਿੱਤਾ ਤੁਹਾਨੂੰ ਇਹ ਸੱਦ ਬੋਲ ਕੇ ਸੁਣਾ ਦਿੱਤਾ ਹੈ
ਦੂਰ ਪੰਥ ਤੇ ਮੈਂ ਚੱਲ ਆਈ
ਮਹਾਰਾਜ ਬੜੀ ਦੂਰੋਂ ਬੜੇ ਲੰਮੇ ਪੈਂਡੇ ਨੂੰ ਤੈਅ ਕਰਕੇ ਮੈਂ ਇੱਥੇ ਤੁਹਾਡੇ ਕੋਲ ਆਈ ਹਾਂ
ਗੁਰੂ ਕਾਮਨਾ ਸ਼ਰਨ ਤਕਾਈ
ਮਹਾਰਾਜ ਮੈਂ ਤੁਹਾਡੀ ਸ਼ਰਨ ਤੱਕ ਕੇ ਆਈ ਹਾਂ ਗਰੀਬ ਨਵਾਜ ਮੇਰੀ ਕਾਮਨਾ ਪੂਰਨ ਕਰ ਦਿਓ ਮੇਰੀ ਇੱਛਾ ਪੂਰਨ ਕਰ ਦਿਓ ਗਰੀਬ ਨਵਾਜ ਦਇਆ ਨਿਧ ਸਤਿਗੁਰੂ ਜੀ
ਹੁਣ ਪ੍ਰਭ ਹੁਕਮ ਦਾਸ ਕੋ ਕਹਿਓ
ਮਹਾਰਾਜ ਸੱਚੇ ਪਾਤਸ਼ਾਹ ਨੇ ਸੁਣ ਕੇ ਮਾਈ ਦੀ ਫਰਿਆਦ ਆਪਣੇ ਸੇਵਾਦਾਰ ਨੂੰ ਹੁਕਮ ਕੀਤਾ
ਮਾਸਿਆਰ ਕਲਮ ਆ ਲਿਆ ਬਚਿਓ
ਜਾਓ ਭਾਈ ਅੰਦਰੋਂ ਸਿਆਹੀ ਤੇ ਕਲਮ ਲੈ ਕੇ ਆਓ
ਲਿਆਓ ਤੁਲਤ ਗੁਰੂ ਲਿਖ ਦੀਨ
ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੁਣ ਕੇ ਉਸੇ ਵੇਲੇ ਸੇਵਕ ਗਿਆ ਅੰਦਰੋਂ ਜਾ ਕੇ ਕਲਮ ਸ਼ਾਹੀ ਤੇ ਦਵਾਰ ਤੇ ਕਾਗਜ਼ ਲੈ ਕੇ ਆਇਆ
ਲਿਖਿਓ ਤੁਰਤ ਗੁਰੂ ਲਿਖ ਦੀਨ
ਮਹਾਰਾਜ ਜੀ ਨੇ ਘੋੜੇ ਤੇ ਬੈਠਿਆਂ ਬੈਠੇ ਕਾਗਜ਼ ਦੇ ਉੱਤੇ ਕਲਮ ਦੇ ਨਾਲ ਇੱਕ ਲਿਖ ਦਿੱਤਾ
ਸਿੱਖ ਨੇ ਦੇਬੇਤ ਕਰ ਲੀਨ
ਤੇ ਉਹ ਕਾਗਜ਼ ਸਿੱਖ ਮਾਤਾ ਨੂੰ ਦੇਣ ਵਾਸਤੇ ਸਤਿਗੁਰਾਂ ਦੇ ਕੋਲੋਂ ਕਾਗਜ਼ ਲਿਆ
ਗੁਰ ਬੋਲੇ ਇੱਕ ਸੁੱਤ ਤੋਏ ਦਇਓ
ਮਹਾਰਾਜ ਜੀ ਕਹਿੰਦੇ ਲੈ ਮਾਈ ਤੈਨੂੰ ਇੱਕ ਪੁੱਤਰ ਦੀ ਦਾਤ ਦਿੱਤੀ ਆ ਤੈਨੂੰ ਇੱਕ ਪੁੱਤਰ ਦੀ ਦਾਤ ਦਿੱਤੀ
ਕਾਗਜ਼ ਪਿਕਤ ਸਿੱਖ ਲੱਖ ਲਿਓ
ਹੁਣ ਜਦੋਂ ਇੱਕ ਪੁੱਤਰ ਕਹਿ ਕੇ ਮਹਾਰਾਜ ਜੀ ਨੇ ਕਾਗਜ਼ ਫੜਾਇਆ ਸਿੱਖ ਨੂੰ ਤੇ ਸਿੱਖ ਨੇ ਜਦੋਂ ਕਾਗਜ਼ ਵੱਲ ਵੇਖਿਆ ਕਾਗਜ਼ ਵੱਲ ਤੱਕਿਆ ਤੇ ਵੇਖ ਕੇ ਸਿੱਖ ਬੋਲਿਆ
ਮਹਾਰਾਜ ਇਹ ਸਾਤਾ ਭਇਓ ਮੁਕਤੀ ਕਹੇ ਇੱਕ ਸੁੱਤ ਦਿਓ
ਸਿੱਖ ਕਹਿਣ ਲੱਗਾ ਸਤਿਗੁਰੂ ਜੀ ਕਾਗਜ਼ ਤੇ ਤਾਂ ਸੱਤ ਲਿਖਿਆ ਹੋਇਆ ਤੁਸੀਂ ਮੁੱਖੋਂ ਇੱਕ ਕਹਿ ਰਹੇ ਹੋ ਮਹਾਰਾਜ ਕਾਗਜ਼ ਤੇ ਸੱਤ ਲਿਖਿਆ ਹੋਇਆ ਕਿਉਂਕਿ ਥੋੜਾ ਜਿਹਾ ਹੱਥ ਹਿੱਲ ਜੇ ਤੇ ਇੱਕ ਦਾ ਸੱਤ ਬਣ ਜਾਂਦਾ ਮਹਾਰਾਜ ਜੀ ਨੂੰ ਕਹਿਣ ਲੱਗਾ, ਸਤਿਗੁਰੂ ਜੀ ਕਾਗਜ਼ ਤੇ ਸੱਤ ਲਿਖਿਆ ਹੋਇਆ, ਮੁਖੋਂ ਤੁਸੀਂ ਇੱਕ ਪੁੱਤਰ ਕਹਿ ਰਹੇ ਹੋ,
ਸੁਣ ਪ੍ਰਭ ਕਹਿਓ ਸਭ ਤੇ ਹੋਏ।
ਮਹਾਰਾਜ ਜੀ ਕਹਿੰਦੇ ਚਲੋ ਜੇ ਸੱਤ ਲਿਖਿਆ ਗਿਆ ਤੇ ਫਿਰ ਇਸ ਮਾਈ ਦੇ ਘਰੇ ਸੱਤ ਹੀ ਪੁੱਤਰ ਹੋਣਗੇ। ਸੱਤ ਪੁੱਤਰ ਹੋਣਗੇ ਇਸ ਮਾਈ ਦੀ ਕੁੱਖੋਂ। ਤੇ ਮਹਾਰਾਜ ਜੀ ਕਹਿੰਦੇ ਮਾਈ ਜੇ ਸੱਤ ਪੁੱਤਰ ਇੱਕ ਮੰਗਣ ਆਈ ਸੀ, ਸੱਤ ਹੋਣਗੇ ਤੇ ਦਸ ਸੱਤਾਂ ਵਿੱਚੋਂ ਗੁਰੂ ਨੂੰ ਕਿੰਨੇ ਦੇਵੇਗੀ, ਗੁਰੂ ਘਰ ਕਿੰਨੇ ਭੇਟ ਕਰੇਗੀ। ਤੇ ਮਾਈ ਕਹਿਣ ਲੱਗੀ ਗਰੀਬਨ ਵਾਗ ਸੱਚੇ ਪਾਤਸ਼ਾਹ ਵੀ ਸੱਤ ਪੁੱਤਰ ਜਿਹੜੇ ਤੁਸੀਂ ਮੈਨੂੰ ਦੇਣੇ ਨੇ, ਇੱਕ ਤਾਂ ਜਿਹੜਾ ਹੈ ਉਹ ਪੜੇ ਪੰਚਾਇਤ ਜਾਇਆ ਕਰੇਗਾ, ਇੱਕ ਮਾਲ ਡੰਗਰ ਸਾਂਭਿਆ ਕਰੇਗਾ, ਇੱਕ ਬਾਹਰ ਖੇਤਾਂ ਦੇ ਵਿੱਚ ਜਾ ਕੇ ਹਲ ਵਾਹਿਆ ਕਰੇਗਾ, ਇੱਕ ਵਾਂਢੇ ਜਾਇਆ ਕਰੇਗਾ, ਸੱਤਾਂ ਦੇ ਕੰਮ ਗਣਾ ਦਿੱਤੇ। ਮਹਾਰਾਜ ਕੋਈ ਵਿਹਲਾ ਹੋਣਾ ਹੀ ਨਹੀਂ ਜਿਹੜਾ ਤੁਹਾਨੂੰ ਦਿਆਂ। ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾ ਪਏ, ਕਹਿੰਦੇ ਮਾਈ ਹੁਣ ਲੋਭੀ ਬਣ ਗਈ, ਪਹਿਲਾਂ ਇੱਕ ਮੰਗਣ ਆਈ ਸੱਤ ਦੇ ਦਿੱਤੇ, ਹੁਣ ਸੱਤ ਵੀ ਥੋੜੇ ਲੱਗਦੇ ਨੇ, ਤੋ ਕੋਈ ਗੱਲ ਨੀ ਤੇਰੇ ਹੁਣ ਸੱਤ ਹੀ ਪੁੱਤਰ ਹੋਣਗੇ। ਖਾਲਸਾ ਜੀ ਏਦਾਂ ਦਾ ਇਤਿਹਾਸ ਛੇਵੇਂ ਪਾਤਸ਼ਾਹ ਦੇ ਜੀਵਨ ਵਿੱਚ ਵੀ ਆਉਂਦਾ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਵੀ ਇੱਕ ਮਾਈ ਦੇਸਾਂ ਆਈ ਸੀ, ਉਹਨੇ ਵੀ ਇਸੇ ਤਰ੍ਹਾਂ ਕਿਹਾ ਸੀ ਮਹਾਰਾਜ ਜੀ ਮੈਨੂੰ ਪੁੱਤਰ ਦੀ ਦਾਤ ਬਖਸ਼ੋ। ਤੇ ਮਹਾਰਾਜ ਜੀ ਨੇ ਕਿਹਾ ਸੀ ਤੇਰੇ ਭਾਗਾਂ ਚ ਨਹੀਂ। ਤੇ ਕਾਗਜ਼ ਦੇ ਉੱਤੇ ਮਹਾਰਾਜ ਜੀ ਨੂੰ ਕਾਗਜ਼ ਕਲਮ ਲੈ ਆਈ, ਕਹਿੰਦੇ ਮਹਾਰਾਜ ਜੀ ਉਦੋਂ ਨੀ ਲਿਖਿਆ ਹੁਣ ਲਿਖ ਦਿਓ। ਤੇ ਸਤਿਗੁਰੂ ਜੀ ਇੱਕ ਲਿਖਣ ਲੱਗੇ, ਘੋੜਾ ਹਿੱਲਿਆ, ਇੱਕ ਦਾ ਸੱਤ ਪੈ ਗਿਆ। ਮਹਾਰਾਜ ਕਹਿੰਦੇ ਲੈ ਮਾਈ ਸੱਤ ਪੁੱਤਰ ਹੋਣਗੇ। ਇਹ ਬਚਨ ਛੇਵੇਂ ਪਾਤਸ਼ਾਹ ਦੇ ਜੀਵਨ ਵਿੱਚ ਵੀ ਆਉਂਦਾ ਹੈ, ਦਸਵੇਂ ਪਾਤਸ਼ਾਹ ਦੇ ਸਮੇਂ ਵੀ ਆਹ ਕਥਾ ਆਈ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਲੋ ਜੇ ਸੱਤ ਲਿਖਿਆ ਗਿਆ ਤੇ ਫਿਰ ਇਸ ਮਾਈ ਦੇ ਘਰੇ ਹੁਣ ਸੱਤ ਹੀ ਪੁੱਤਰ ਹੋਣਗੇ।
ਸੁਣ ਪ੍ਰਭ ਕਹਿਓ ਸਭ ਤੀ ਹੋਏ, ਆਏ ਦੂਰ ਤੇ ਜਾਚੇ ਮੋਏ।
ਮਹਾਰਾਜ ਜੀ ਕਹਿੰਦੇ ਮਾਈ ਦੂਰੋਂ ਆਈ ਹੈ, ਚਲੋ ਦੂਰੋਂ ਆਉਣ ਦਾ ਇੰਨਾ ਲਾਭ ਤਾਂ ਹੋਣਾ ਚਾਹੀਦਾ ਸੀ ਵੀ ਇੱਕ ਪੁੱਤਰ ਲੈਣ ਆਈ, ਐਡੀ ਦੂਰੋਂ ਆਈ, ਚੱਲ ਕੇ ਹੁਣ ਸੱਤ ਹੋਣਗੇ। ਗੁਰੂ ਨਾਨਕ ਦੇ ਘਰ ਵਿੱਚ ਕਿਹੜਾ ਕਮੀ ਹੈ, ਇੱਥੇ ਕਿਹੜਾ ਕਿਸੇ ਚੀਜ਼ ਦਾ ਘਾਟਾ ਹੈ, ਇਸ ਕਰਕੇ ਹੁਣ ਸੱਤ ਹੀ ਪੁੱਤਰ ਹੋਣਗੇ।
ਕਾਗਜ਼ ਇਸਤਰੀ ਰਖਾਏ,
ਕਾਗਜ਼ ਲੈ ਕੇ ਉਹ ਮਾਈ ਬੜੀ ਖੁਸ਼ ਹੋਈ, ਪ੍ਰਸੰਨ ਹੋਈ। ਮਾਨੋ ਕਾਗਜ਼ ਨਹੀਂ ਲਿਆ, ਮਾਨੋ ਉਸ ਕਾਗਜ਼ ਦੇ ਰੂਪ ਦੇ ਵਿੱਚ ਉਹਨੂੰ ਸੱਤ ਦੇ ਸੱਤ ਪੁੱਤਰ ਮਿਲ ਗਏ ਨੇ, ਇੰਨੀ ਖੁਸ਼ੀ ਹੋਈ।
ਕਰ ਬੰਦਨ ਕੋ ਸਦਨ ਸਿਧਾਏ,
ਮਹਾਰਾਜ ਜੀ ਨੂੰ ਵੰਦਨਾ ਕਰਕੇ ਨਮਸਕਾਰ ਕਰਕੇ ਉਹ ਮਾਈ ਆਪਣੇ ਘਰ ਨੂੰ ਵਾਪਸ ਚੱਬੇ ਚਲੀ ਗਈ।
ਸਮਾਂ ਪਾਏ ਸੁਤ ਸਾਤੇ ਉਪਾਏ,
ਸਮਾਂ ਪਾ ਕੇ ਇਸ ਮਾਈ ਦੇ ਘਰ ਸੱਤ ਪੁੱਤਰਾਂ ਨੇ ਜਨਮ ਲਿਆ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਬਚਨ ਸੱਤ ਹੋਏ, ਜੋ ਮਹਾਰਾਜ ਜੀ ਨੇ ਆਪਣੇ ਮੁਖੋਂ ਕਿਹਾ ਇਨ ਬਿਨ ਉਸੇ ਤਰ੍ਹਾਂ ਸਮਾਂ ਪਾ ਕੇ ਇਸ ਮਾਈ ਦੇ ਗ੍ਰਹਿ ਵਿਖੇ ਸੱਤ ਪੁੱਤਰਾਂ ਨੇ ਜਨਮ ਲਿਆ।
ਗੁਰ ਮਹਿਮਾ ਕੋ ਬੋਬੇ ਦਿੱਤਾਏ,
ਇਹਨੇ ਸਤਿਗੁਰਾਂ ਦੀ ਭਾਰੀ ਮਹਿਮਾ ਵਿਦਤ ਕੀਤੀ। ਜਿੱਥੇ ਜਾਂਦੀ ਸੀ ਇਹੀ ਕਹਿੰਦੀ ਸੀ ਇਹ ਬਾਜਾਂ ਵਾਲੇ ਦੇ ਦਿੱਤੇ ਹੋਏ ਨੇ, ਇਹ ਕਲਗੀਆਂ ਵਾਲੇ ਪਾਤਸ਼ਾਹ ਦੇ ਬਖਸ਼ਿਸ਼ ਕੀਤੇ ਹੋਏ ਨੇ। ਏਦਾਂ ਮਹਾਰਾਜ ਜੀ ਦੀ ਬੜੀ ਭਾਰੀ ਮਹਿਮਾ ਇਸ ਮਾਈ ਨੇ ਵਿਦਤ ਕੀਤੀ, ਪ੍ਰਗਟ ਕੀਤੀ।
ਅਭਿਆਨ ਸ਼ਿਕਾਰ ਸਿਧਾਈ,
ਇਸ ਮਾਈ ਨੂੰ ਵਰ ਦੇ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸ਼ਿਕਾਰ ਖੇਡਣ ਵਾਸਤੇ ਚੱਲ ਪਏ ਉਦਿਆਨ ਵੱਲ।
ਇਸੇ ਉਸ ਵਿਚਰਤ ਮ੍ਰਿਗਨ ਨਿਆਰੇ,
ਇਧਰ ਉਧਰ ਮਹਾਰਾਜ ਜੀ ਵਿਚਰਨ ਲੱਗੇ, ਜੰਗਲ ਦੇ ਵਿਚ ਸ਼ਿਕਾਰ ਲੱਭਣ ਲੱਗੇ।
ਨਹੀਂ ਅਖੇਰ ਤੋਂ ਤੇ ਪਾਵਾ,
ਕਿਤੋਂ ਸ਼ਿਕਾਰ ਨਹੀਂ ਮਿਲਿਆ। ਅੱਜ ਜਿਉਂ ਲੱਭਣ ਲੱਗੇ ਸ਼ਿਕਾਰ, ਇਧਰ ਉਧਰ ਵੇਖੀ ਜਾਣ ਪਾਲੀ ਜਾਣ, ਪਰ ਕਿਤੋਂ ਕੋਈ ਸ਼ਿਕਾਰ ਨਹੀਂ ਮਿਲਿਆ, ਸ਼ਿਕਾਰ ਨਹੀਂ ਲੱਭਿਆ।
ਸਭ ਸਿੰਘਨ ਸਨ ਪ੍ਰਭੂ ਅਲਾਵਾ,
ਉਸ ਵੇਲੇ ਮਹਾਰਾਜ ਜੀ ਨੇ ਵੇਖਿਆ ਵੀ ਕੀ ਕਾਰਨ ਅੱਜ ਸ਼ਿਕਾਰ ਹੀ ਨਹੀਂ ਲੱਭਿਆ। ਉਹ ਜਿੰਨੇ ਨਾਲ ਦੇ ਸਿੰਘ ਸਨ, ਸਿੰਘਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ
ਕੇ ਸਿੱਖ ਨੇ ਕੰਗਾ ਨਾ ਕਰਿਓ, ਜਿਸ ਤੇ ਮੈਂ ਸ਼ਿਕਾਰ ਕਰ ਪੜਿਓ।
ਮਹਾਰਾਜ ਜੀ ਕਹਿੰਦੇ ਲੱਗਦਾ ਭਾਈ ਤੁਹਾਡੇ ਸਾਰਿਆਂ ਸਿੰਘਾਂ ਵਿੱਚੋਂ ਕਿਸੇ ਨੇ ਕੰਘਾ ਨਹੀਂ ਕੀਤਾ ਕੇਸਾਂ ਵਿੱਚ, ਜਿਸ ਕਰਕੇ ਸ਼ਿਕਾਰ ਨਹੀਂ ਲੱਭਾ। ਤੁਹਾਡੇ ਚੋਂ ਲੱਗਦਾ ਕਿਸੇ ਸਿੰਘ ਨੇ ਕੰਘਾ ਨਹੀਂ ਕੀਤਾ, ਕੇਸਾਂ ਵਿੱਚ ਕੰਘਾ ਨਹੀਂ ਫੇਰਿਆ, ਜਿਸ ਕਰਕੇ ਸ਼ਿਕਾਰ ਨਹੀਂ ਮਿਲਿਆ।
ਸੁਣਿਓ ਸਭਨ ਇੱਕ ਨੇ ਕਹਿ ਦੀਨਾ,
ਜਦੋਂ ਮਹਾਰਾਜ ਜੀ ਦੇ ਬਚਨ ਸਾਰਿਆਂ ਨੇ ਸੁਣੇ, ਉਹਨਾਂ ਸਿੰਘਾਂ ਵਿੱਚੋਂ ਫਿਰ ਇੱਕ ਸਿੰਘ ਬੋਲਿਆ,
ਮੈਂ ਕੰਘਾ ਕੇਸਨ ਨੇ ਕੀਨਾ।
ਕਹਿਣ ਲੱਗਾ ਸਤਿਗੁਰੂ ਜੀ ਕਾਹਲੀ ਕਾਹਲੀ ਚ ਮੈਂ ਨਹੀਂ ਕੰਘਾ ਕੀਤਾ, ਅੱਜ मेरे को महाराज जी कंघा नहीं हो सकिया।
हुक्म करियो अब भी कर लीजिए।
महाराज जी ने हुक्म किया कहते हुने भी कुछ नहीं बिगड़िया बह जा इथे ते हुने कंघा कर ल। इथे वेखो सतगुरु जी अपने सिंह नू जिथे परमात्मा नाल जोड़ रहे ने उथे शरीरक सफाई का भी ख्याल रखवांदे ने कि शरीरक तौर ते भी तू साफ सुथरा होके रहना। सिख देवता जो बनाया सतगुरां ने अपने सिख नू ते जेड़ा सिंह है वो किस दो वक्त महाराज जी का हुक्म है कंघा करन दा दो वक्त सुबह ते शाम नू दो वक्त कंघा करन दा हुक्म है खालसा जी। कंघा कीतिया सुरता बिरता कायम हो जांदा जिन्ना मर्जी दलिद्र पिया होवे आलस पैंदा होवे नींद आउंदी होवे तुसीं केसां विच थोड़ा जिहा जोर नाल कंघा फिर ऐन सावधानता हो जांदी शरीर ऐन चुस्त फुरत हो जांदा है। ये लकड़ी का कंघा ही होना चाहिए केसां दे विच। कई अजकल सज्जन प्लास्टिक दे कंघे भी वरतन लग पए नहीं कंघा लकड़ी का ही होना चाहिए। लकड़ी का ही कंघा क्यों होना चाहिए ये भी खासियत एक प्रकार का करंट जिहड़ी ऊर्जा है लकड़ी के कंघे चो साडे केसां विच फेरदे सानू मिलती है जो प्लास्टिक के कंघे चो नहीं मिलती। इस करके लकड़ी का ही कंघा होना चाहिए साडे केसां विच और कंघा रखना भी केसां दे विच ही चाहिए। कई साडे सज्जन कंघा जिहड़ा उह कृपान नाल बन्न छड्डदे ने ऐसा भी नहीं होना चाहिए। कंघा हमेशा जूड़े दे विच ही होना चाहिए केसां दे विच। अजकल तां पग्गां भी सिग बन्नदे ने ते केस खोल के पता नहीं किदां किदां दे डिजाइन बना बना के। मैं एक दिन किसे ब्याह दे विच पग्गां बन्नदिया वेख लिया मुड़िया नूं सिंघां नूं ते पग्गां बन्नदे किसे ने केस इदां घुट जी मार के पिछले पास्यों दी बन्न लए जूड़ा ही नहीं कीता कंघा। कईआं ने दो दो चूंडियां जिहियां बना लिया इक इधर जिवें सिंघ जे हुंदे ने। मैं आख्या ये कहते ये पग सोहनी आउंदी है भाई पग तो उदा भी सुंदर आ जानी है जे जूड़ा कीता होवेगा केसां दा सत्कार भी करना है कंघा भी केसां दे विच होना चाहिए है। तो इन्हां सारियां गल्लां दा सानू ख्याल रखना चाहिए है। साडी मर्यादा जिहड़ी गुरु साहब ने सानू चला के दित्ती है उस मर्यादा दे पालना असी ना करांगे ते किहनू अगे किहनू कहांगे करन वास्ते। जे असी उस मर्यादा नूं पाड़ांगे तदे ही तां उह मर्यादा अगे चलेगी। किन्नियां मर्यादावां ने जिहड़ियां समां पा के साडे विचों अलोप ही हुंदियां चलियां जा रहियां ने। किन्ने बोले साडे अलोप हुंदे जा रहे ने किन्नियां मर्यादावां साडियां अलोप हुंदियां चलियां जा रहियां ने। तो इस प्रकार दे नाल उह मर्यादावां जे हौले हौले करके भी छडांदे जावांगे हौले हौले बिल्कुल ही नास्तिक हो जावांगे। इस करके भाई कंघा करन दी भी मर्यादा महाराज जी हुण हुक्म कर रहे ने कहदे भी कंघा नहीं कीता किसे सिंह ने तां शिकार नहीं मिलिया। जदों किसे काम वास्ते भी जाना कंघा करके दस्तार बन के तैयार बर तैयार होके जाओ शकल सूरत वेख के भी अगले ते प्रभाव पैंदा है। जिहदे कोल काम जाना उहदे ते प्रभाव पैंदा जे मूंह लिबड़िया चुजड़िया जा होवे सुस्ती जी पई होवे वाल जे खिंडे होण पग टेढ़ी मेढ़ी जी होई होवे तो वेख के कहदा ये बंदे नूं की काम देना शकल वेख के कह दिंदा भी जाओ उस चेहरा मोहरा वेख के भी तो अगले कहिंदे ने ना प्रभाव पैंदा। इस करके तैयार बर तैयार होके रहना जदों किते जाना उदों कंघा करके जाना तैयार बर तैयार होके। तो महाराज सच्चे पातशाह जी कहते भी किसी ने कंघा नहीं किया अज तां नहीं शिकार मिलिया। एक कहता जी मैं नहीं किया पातशाह कहते हुणे कर बह जा इत्थे ही। जे साडे वर्गा सिंह हुंदा ते किसे ने कहना सी महाराज कंघा तां मेरा ड्रैसिंग टेबल च पिया ते मैं हुण कित्थों लियावां कंघा किवें करां। पर उह तैयार बर तैयार सिंह सी केसां च रखदे सी उह कंघा करके कंघा ड्रैसिंग टेबल च नहीं सी रखदे कंघा भी केसां च रखदे सी किते भी लोड़ पै जाए जिथे लोड़ पै जाए कंघा कर लो। तो इस प्रकार नाल उत्थे ही बह के फिर उस सिंह ने कंघा करना शुरू किया।
हुक्म करियो अब भी कर लीजिए
भाई हुण भी कंघा कर लै
तुरन बनो सुचेत
छेती नाल सुचेत हो के सावधान हो के कंघा करके दस्तार बन के साडे नाल रल जा।
सुन के कर लीन
महाराज जी दा बचन सुनदिया उसे वेले उस सिंह ने सत बचन कहा ते कंघा कीता
अंग मिलाए पियानो कीन
अपने नाल मिला के सतगुरु जी चल पे।
हुण उद्यान बिका जब फिरे
फिर जदों जंगल दे विच फिरे विचरे
भिख शिकार को मारन करे
कहंदे फिर शिकार भी लभ गया सारे दिन दा शिकार नहीं सी लभदा। जदों कंघा करके आ गया सिंह तैयार बर तैयार हो के फिर शिकार भी मिल गया। ਪੋਜ਼ਿਟਿਵ ਬਿਰਤੀ ਬਣ ਗਈ ਨਾ, ਨੈਗੇਟਿਵ ਭਾਵ ਖਤਮ ਹੋ ਗਏ। ਤੇ ਫਿਰ ਅੱਗੇ ਬੜੀ ਛੇਤੀ ਨਾਲ ਕਹਿੰਦੇ ਸ਼ਿਕਾਰ ਵੀ ਲੱਭ ਗਿਆ, ਉਸੇ ਵਕਤ ਸ਼ਿਕਾਰ ਮਾਰਿਆ।
ਹਟੇ ਪ੍ਰਭੂ ਸਭ ਕੋ ਸਮਝਾਇਓ, ਸਿੰਘਨ ਕੋ ਐਸੇ ਬਨ ਆਇਓ।
ਮਹਾਰਾਜ ਜੀ ਵਾਪਸ ਮੁੜੇ ਤੇ ਵਾਪਸ ਮੁੜਦਿਆਂ ਸਾਰੇ ਸਿੰਘਾਂ ਨੂੰ ਸਮਝਾਇਆ, ਕਹਿੰਦੇ ਹੇ ਭਾਈ ਸਿੰਘੋ, ਸਾਰਿਆਂ ਵਾਸਤੇ ਤੁਹਾਡੇ ਲਈ ਇਹ ਮਰਿਆਦਾ ਹੈ।
ਹੋਏ ਸੁਚੇਤ ਸਕਲ ਪ੍ਰਕਾਰੇ, ਚੜਨ ਸਮੇਂ ਅਰਦਾਸ ਉਚਾਰੇ।
ਮਹਾਰਾਜ ਜੀ ਕਹਿੰਦੇ ਭਾਈ ਜਦੋਂ ਵੀ ਕਿਤੇ ਚੜਾਈ ਕਰਨੀ ਹੈ, ਕੇਸਾਂ ਵਿਚ ਕੰਘਾ ਫੇਰ ਕੇ ਤਿਆਰ ਬਰ ਤਿਆਰ ਹੋ ਕੇ ਚੱਲਣ ਸਮੇਂ ਅਰਦਾਸਾ ਸੋਧਣਾ ਕਿ ਮਹਾਰਾਜ ਜੀ ਮੈਂ ਚਾਲਾ ਪਾਉਣ ਲੱਗਾ, ਤੁਸੀਂ ਸਹਾਇਤਾ ਕਰਨੀ। ਏਦਾਂ ਚਾਲੇ ਦਾ ਅਰਦਾਸਾ ਕਰਨਾ। ਤੇ ਪੁਰਾਣੇ ਸਿੰਘ ਚੱਲਣ ਵੇਲੇ ਅਰਦਾਸ ਕਰਦੇ ਸੀ, ਚੜਿਆ ਹੋਇਆ ਬੋਲਿਆ ਤੇ ਰੱਖ ਲਈ ਆਪਣੇ ਨਾਮ ਦੀ, ਲੱਖ 84 ਮੇਦਨੀ ਨਾਉ ਤੇਰਾ ਧਿਆਮ ਦੀ। ਏਦਾਂ ਇਹ ਅਰਦਾਸਾ ਕਰਕੇ ਗੁਰਸਿੱਖ ਚੜਿਆ ਕਰਦੇ ਸਨ। ਮਹਾਰਾਜ ਜੀ ਕਹਿੰਦੇ ਭਾਈ ਨਾਲੇ ਤਿਆਰ ਬਰ ਤਿਆਰ ਹੋ ਕੇ ਕੇਸਾਂ ਚ ਕੰਘਾ ਫੇਰਨਾ, ਫਿਰ ਤਿਆਰ ਬਰ ਤਿਆਰ ਹੋ ਕੇ ਅਰਦਾਸਾ ਕਰਕੇ ਫਿਰ ਚਾਲਾ ਪਾਉਣਾ ਹੈ।
ਕਾਰਜ ਸਰਬ ਸਿੱਧ ਹੋਏ ਜਾਤੇ,
ਇਸ ਤਰ੍ਹਾਂ ਕਰਕੇ ਜਾਓਗੇ ਤਾਂ ਜਿਹੜੇ ਵੀ ਕੰਮ ਵਾਸਤੇ ਜਾਓਗੇ ਤੁਹਾਡਾ ਉਹ ਕੰਮ ਸਿੱਧ ਹੋਵੇਗਾ।
ਮੈਂ ਦੋਨੋਂ ਬਿਨ ਕੋ ਪ੍ਰਿਆਤੇ,
ਇਹਨਾਂ ਦੋਹਾਂ ਕੰਮਾਂ ਬਿਨਾਂ ਕਿਤੇ ਨਹੀਂ ਜਾਣਾ। ਇੱਕ ਤਾਂ ਕੰਘਾ ਕੀਤੇ ਬਿਨਾਂ ਨਹੀਂ ਜਾਣਾ, ਜੇ ਕਿਤੇ ਜਾਣਾ ਕਿਸੇ ਕੰਮ ਵਾਸਤੇ, ਤੇ ਇੱਕ ਅਰਦਾਸ ਕੀਤੇ ਬਿਨਾਂ ਨਹੀਂ ਜਾਣਾ। ਜਦੋਂ ਜਾਣਾ ਕੰਘਾ ਕਰਕੇ ਜਾਣਾ ਕਿਤੇ ਜਾਣਾ, ਫਿਰ ਦੂਜਾ ਅਰਦਾਸ ਕਰਕੇ ਜਾਣਾ। ਇਹਨਾਂ ਦੋਹਾਂ ਕੰਮਾਂ ਤੋਂ ਬਿਨਾਂ ਨਹੀਂ ਕਿਤੇ ਜਾਣਾ।
ਸੁਣ ਕੇ ਸਿੱਖ ਸਭਨ ਨੇ ਮੰਨੇ,
ਮਹਾਰਾਜ ਜੀ ਦੀ ਇਹ ਸਿੱਖਿਆ ਸੁਣ ਕੇ ਸਾਰਿਆਂ ਨੇ ਮੰਨੀ। ਇਹ ਕੰਘਾ ਕਰਨ ਦੀ ਮਰਿਆਦਾ ਮਹਾਰਾਜ ਜੀ ਜਿੱਥੇ ਪ੍ਰਮਾਤਮਾ ਨਾਲ ਜੋੜ ਰਹੇ ਨੇ ਕਿ ਅਰਦਾਸ ਵੇਲੇ ਜਦੋਂ ਆਪਣੇ ਹਿਰਦੇ ਵਿਚ ਅਰਦਾਸ ਤੇ ਭਰੋਸਾ ਕਰਕੇ ਚੱਲੋਗੇ, ਪੋਜ਼ਿਟਿਵ ਬਿਰਤੀ ਲੈ ਕੇ ਚੱਲੋਗੇ, ਤੇ ਫਿਰ ਸੁਭਾਵਕ ਹੈ ਵੀ ਜਿਹੜੇ ਕਾਰਜ ਲਈ ਜਾਓਗੇ ਉਹ ਕਾਰਜ ਸਿੱਧ ਹੋਵੇਗਾ। ਸਰੀਰ ਦੀ ਸਫਾਈ ਵੀ ਜਿਹੜੀ ਹੈ ਉਹ ਮਹਾਰਾਜ ਜੀ ਨੇ ਨਾਲ ਨਾਲ ਰੱਖੀ ਹੈ ਕਿ ਸਰੀਰ ਦੀ ਸਫਾਈ ਦਾ ਪਹਿਰਾ ਵੀ ਨਾਲ ਨਾਲ ਰੱਖਣਾ, ਪਰਮੇਸ਼ਰ ਦਾ ਭਜਨ ਵੀ ਕਰਨਾ। ਤੋ ਇਸ ਪ੍ਰਕਾਰ ਨਾਲ ਗਰੀਬ ਨਿਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਹ ਵਚਨ ਸਾਰੇ ਖਾਲਸੇ ਨੇ, ਸਿੰਘਾਂ ਨੇ ਸਤ ਕਰਕੇ ਮੰਨੇ ਹਨ।
ਆਪ ਸ਼੍ਰੀ ਬਦਨ ਬਕਾਨੇ,
ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਆਪਣੇ ਮੁਖੋਂ ਵਚਨ ਕਹੇ ਹਨ।
ਆਏ ਬਿਰਾਜੇ ਸਤਿਗੁਰ ਡੇਰੇ,
ਔਰ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਡੇਰੇ ਵਿਚ ਬਿਰਾਜੇ ਹਨ।
ਨਿਸ਼ਾ ਬਿਤਾਏ ਸਥਰੇ ਸਵੇਰੇ,
ਰਾਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਤੀਤ ਕੀਤੀ ਹੈ, ਆਪਣੇ ਆਸਣ ਤੇ ਸਥਿਰ ਹੋਏ ਹਨ।
ਬੈਠੇ ਹੋ ਨਿਕਟ ਕਲਸਾ ਆਏ,
ਅਗਲੇ ਦਿਨ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਬੈਠੇ ਨੇ ਤੇ ਸਾਰਾ ਖਾਲਸਾ ਸਾਰੇ ਸਿੰਘ ਚੱਲ ਕੇ ਮਹਾਰਾਜ ਜੀ ਦੇ ਕੋਲ ਆਏ ਹਨ।
ਸਹਿ ਸੰਗਤ ਪਲਕੋ ਪਾਏ,
ਸੰਗਤਾਂ ਦਰਸ਼ਨ ਕਰਦੀਆਂ ਨੇ, ਦਰਸ਼ਨ ਕਰਕੇ ਮਹਾਰਾਜ ਜੀ ਦੇ ਫਲ ਪ੍ਰਾਪਤ, ਦਰਸ਼ਨਾਂ ਦਾ ਫਲ ਪ੍ਰਾਪਤ ਕਰਦੇ ਨੇ।
ਦਸ ਸੌ ਦੀਰਘ ਘੱਟ ਕੋ ਭਰਿਓ,
ਔਰ ਦਹੀਂ ਦੇ ਨਾਲ ਵੱਡਾ ਘੜਾ ਸਿੰਘਾਂ ਨੇ ਭਰ ਲਿਆ ਹੈ।
ਲੇਖ ਆਨ ਦਰਸ ਕੋ ਕਰਿਓ,
ਕਹਿੰਦੇ ਇੱਕ ਸਿੱਖ ਨੇ ਦਹੀਂ ਨਾਲ ਘੜਾ ਭਰਿਆ, ਔਰ ਦਹੀਂ ਦਾ ਘੜਾ ਭਰ ਕੇ ਲੈ ਕੇ ਆ ਕੇ ਸਤਿਗੁਰਾਂ ਦੇ ਕੋਲ ਹਾਜ਼ਰ ਹੋਇਆ, ਔਰ ਬੜੇ ਪਿਆਰ ਨਾਲ ਆਣ ਕੇ ਸਤਿਗੁਰਾਂ ਦੇ ਨੇ ਦਰਸ਼ਨ ਕੀਤੇ।
ਬੂਜਨ ਕੀਨ ਕਹਾਂ ਤੇ ਆਇਓ,
ਮਹਾਰਾਜ ਜੀ ਨੇ ਨੂੰ ਪੁੱਛਿਆ, ਹਾਂ ਭਾਈ ਕਿੱਥੋਂ ਆਇਆ ਹੈ।
ਬੂਜਨ ਕੀਨ ਬਸੈ ਕਿਸ ਗ੍ਰਾਮੋ, ਤੋਏ ਪਿਤਾ ਅਰ ਤੁਲ ਕਿਆ ਨਾਮੋ।
ਮਹਾਰਾਜ ਜੀ ਨੇ ਨੂੰ ਪੁੱਛਿਆ, ਜਿਹਨੇ ਦਹੀਂ ਭੇਟ ਕੀਤੀ ਨਾ, ਘੜਾ ਆ ਕੇ ਮੱਥਾ ਟੇਕਿਆ, ਸਤਿਗੁਰੂ ਕਹਿੰਦੇ ਹਾਂ ਭਾਈ ਕਿਹੜੇ ਪਿੰਡ ਤੋਂ ਆਇਆ, ਤੇਰੇ ਪਿਤਾ ਦਾ ਕੀ ਨਾਮ ਹੈ ਤੇ ਤੇਰਾ ਕੀ ਨਾਮ ਹੈ।
ਸ੍ਰੀ ਗੁਰੂ ਤੇ ਸੁਣ ਸਕਲ ਬਤਾਏ,
ਸਤਿਗੁਰਾਂ ਦੇ ਬਚਨ ਸੁਣ ਕੇ ਇਹਨੇ ਸਾਰਾ ਆਪਣੇ ਬਾਰੇ ਦੱਸਿਆ।
ਮੋੜ ਗ੍ਰਾਮ ਮੈਂ ਬਸੋਂ ਗਸਾਏ,
ਮਾਲਵੇ ਦੇ ਵਿਚ ਖਾਲਸਾ ਜੀ ਮੌੜ ਪਿੰਡ ਹੋਇਆ, ਮੌੜ ਪਿੰਡ ਬੜਾ ਪ੍ਰਸਿੱਧ ਹੈ। ਕਹਿਣ ਲੱਗਾ ਮਹਾਰਾਜ ਮੈਂ ਮੌੜ ਪਿੰਡ ਦਾ ਰਹਿਣ ਵਾਲਾ। ਮੌੜ ਪਿੰਡ ਦੇ ਨਾਲ ਹੀ ਕੁਝ ਦੂਰੀ ਤੇ ਇਕ ਪਿੰਡ ਹੈ, ਜਿੱਥੇ ਜਿਸ ਪਿੰਡ ਦੀ ਧਰਤੀ ਨੇ ਇਕ ਮਹਾਨ ਸੂਰਬੀਰ ਬਹਾਦਰ ਯੋਧੇ ਨੂੰ ਜਨਮ ਦਿੱਤਾ ਹੈ, ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ। ਉਨ੍ਹਾਂ ਦਾ ਪਿੰਡ ਬਿਲਕੁਲ ਨੇੜੇ ਹੈ, ਦਹਿਲਾ ਸਿੰਘਾਂ ਮੋੜ ਤੋਂ ਕੁਝ ਦੂਰੀ ਦੇ ਉੱਤੇ ਹੀ ਹੈ। ਦਹਿਲੇ ਸਿੰਘਾਂ ਦੇ ਪਿੰਡ ਦੇ ਵਿਚ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਜਨਮ ਹੋਇਆ। ਉਨ੍ਹਾਂ ਦੀ ਪੁਰਾਣੀ 12 ਦਰੀ ਜਿਹਦੇ ਵਿਚ ਬਾਬਾ ਜੀ ਦਾ ਜਨਮ ਹੋਇਆ ਉਹ ਸਾਂਭ ਕੇ ਰੱਖੀ ਹੈ ਗੁਰਸਿੱਖਾਂ ਨੇ। ਕੁਝ ਸਮਾਂ ਹੋਇਆ ਦਾਸ ਉਥੇ ਦਰਸ਼ਨ ਵੀ ਕਰਕੇ ਆਇਆ ਹੈ ਤੇ ਨੇੜੇ ਹੀ ਮੌੜ ਪਿੰਡ ਹੈ। ਇਹ ਕਹਿਣ ਲੱਗਾ, ਮਹਾਰਾਜ ਮੈਂ ਮੌੜ ਪਿੰਡ ਦਾ ਰਹਿਣ ਵਾਲਾ ਹਾਂ।
ਪਿਤਾ ਭੀਮ ਤੇ ਮੈਂ ਸੁਤ ਬਯੋ,
ਮੇਰੇ ਪਿਓ ਦਾ ਨਾਂ ਸੀ ਭੀਮ। ਮਹਾਰਾਜ ਜੀ ਨੇ ਪੁੱਛਿਆ ਨਾ ਵੀ ਤੇਰੇ ਬਾਪ ਦਾ ਕੀ ਨਾਂ ਤੇ ਤੇਰਾ ਕੀ ਨਾਂ ਹੈ। ਕਹਿੰਦਾ ਮਹਾਰਾਜ ਮੇਰੇ ਪਿਤਾ ਦਾ ਨਾਮ ਭੀਮ ਹੈ।
ਚੱਲ ਪਤ ਮੋਏ ਨਾਮ ਤਰ ਦਿਓ,
ਤੇ ਮੇਰਾ ਨਾਮ ਮੇਰੇ ਬਾਪੂ ਨੇ ਰੱਖਿਆ ਦਲ ਪਤ। ਮੇਰਾ ਨਾਂ ਦਲ ਪਤ ਹੈ ਤੇ ਪਿਓ ਦਾ ਨਾਂ ਭੀਮ ਸੀ, ਮੇਰਾ ਨਾਂ ਉਹਨੇ ਦਲ ਪਤ ਰੱਖਿਆ ਹੈ।
ਪੀਪਲ ਸਨ ਕਦੇਰ ਵਿਸਾਲਾ,
ਮਹਾਰਾਜ ਜੀ ਬੜੇ ਖੁਸ਼ ਹੋਏ। ਵਾਕਈ ਦਲ ਪਤ ਨਾਂ ਸੀ ਤੇ ਸਰੀਰ ਵੀ ਬੜਾ ਬਲਵਾਨ ਸੀ ਇਹਦਾ, ਬੜਾ ਉੱਚਾ ਲੰਮਾ ਕੱਦ ਕਾਠੀ ਬੜੀ ਬਲਵਾਨ ਸੀ, ਬਾਹਾਂ ਬੜੀਆਂ ਬਲਵਾਨ ਸਨ ਇਹਦੀਆਂ। ਤੋ ਮਹਾਰਾਜ ਸੱਚੀ ਪਾਤਸ਼ਾਹ ਇਹੋ ਜਿਹੇ ਸੂਰਮਿਆਂ ਦੀ, ਜਿੱਥੇ ਸਤਿਗੁਰੂ ਜੀ ਕਵੀਆਂ ਦੀ ਕਦਰ ਕਰਦੇ ਨੇ, ਜਿੱਥੇ ਵਿਦਵਾਨਾਂ ਦੀ ਕਦਰ ਕਰਦੇ ਨੇ ਮਹਾਰਾਜ, ਉਥੇ ਜਿਹੜਾ ਕੋਈ ਸਰੀਰ ਕਰਕੇ ਬਲਵਾਨ ਹੈ ਉਹਦੀ ਵੀ ਬੜੀ ਕਦਰ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖ ਕੇ ਬੜੀ ਖੁਸ਼ੀ ਕੀਤੀ ਦਲ ਪਤ ਤੇ।
ਕਿਰਪਾ ਕਰਤ ਬੋਲੇ ਤਿਸ ਕਾਲਾ,
ਮਹਾਰਾਜ ਜੀ ਕਿਰਪਾ ਦੇ ਘਰ ਵਿਚ ਆ ਕੇ ਬੋਲੇ, ਇਹਨੂੰ ਕਹਿਣ ਲੱਗੇ
ਕਰ ਭੀਮ ਆਤਮਜ ਪਯੋ।
ਮਹਾਰਾਜ ਜੀ ਕਹਿੰਦੇ ਜੇ ਭੀਮ ਦਾ ਪੁੱਤਰ ਹੋਇਆ ਤੂੰ, ਤੇ ਭੀਮ ਦਾ ਪੁੱਤਰ ਤਾਂ ਵਾਕਈ ਤੇਰੇ ਵਰਗਾ ਹੀ ਹੋਣਾ ਸੀ ਨਾ।
ਕਬੈ ਦਲਨ ਕੀ ਪਤ ਪਦ ਲਿਓ,
ਤਾਂ ਹੀ ਤੈਨੂੰ ਦਲਾਂ ਦੇ ਪਤ ਦੀ ਸੋਭਾ ਮਿਲੀ ਆ ਜੇ ਤੂੰ ਭੀਮ ਦਾ ਪੁੱਤਰ ਹੈ, ਕਿਉਂਕਿ ਭੀਮ ਦਾ ਪੁੱਤਰ ਹੋਇਆ। ਇੱਕ ਉਹ ਭੀਮ ਪੁੱਤਰ, ਭੀਮ ਦਾ ਪੁੱਤਰ ਬੜਾ ਬਲਵਾਨ ਸੀ। ਕਹਿੰਦੇ ਇੱਕ ਤੇਰਾ ਪਿਤਾ ਭੀਮ ਹੈ, ਭੀਮ ਦਾ ਤੂੰ ਪੁੱਤਰ ਹੋਵੇ ਤੇ ਵਾਕਈ ਦਲਾਂ ਦੇ ਪਤੀਆਂ ਵਾਲੀ ਪਦਵੀ ਤੈਨੂੰ ਮਿਲਣੀ ਸੀ।
ਖੁਸ਼ੀ ਹੋਏ ਗੁਰ ਪਾਗ ਬੰਦਾਏ,
ਮਹਾਰਾਜ ਜੀ ਨੇ ਖੁਸ਼ ਹੋ ਕੇ ਇੱਕ ਪਾਗੇ ਦੇ ਸਿਰ ਦੇ ਉੱਤੇ ਬਨਵਾਈ, ਖਜ਼ਾਨੇ ਚੋਂ ਪੱਗ ਮੰਗਵਾਈ ਔਰ ਉਹ ਪਾਗੇ ਦੇ ਸਿਰ ਦੇ ਉੱਤੇ ਬਨਵਾਈ ਹੈ।
ਜੇ ਸਿੱਖੀ ਕੋ ਰੱਖੇ ਜਿਠਾਏ,
ਮਹਾਰਾਜ ਜੀ ਨੇ ਕਿਹਾ ਭਾਈ ਜੇ ਤੂੰ ਸਿੱਖੀ ਦੀ ਵਡਿਆਈ ਰੱਖੇਗਾ, ਜੇ ਤੂੰ ਸਿੱਖੀ ਦਾ ਮਾਣ ਰੱਖੇਗਾ,
ਤੂੰ ਐਸ਼ਵਰਜ ਵੀ ਵਧੇ ਮਾਨਾ,
ਤੇਰਾ ਸਰੀਰ ਜਿਵੇਂ ਵਧਿਆ ਹੋਇਆ ਨਾ ਏਦਾਂ ਤੇਰੇ ਘਰ ਚ ਐਸ਼ਵਰਜ ਵੀ ਵਧੇਗਾ, ਤੇਰੇ ਘਰ ਚ ਸਾਰੀ ਸਮਿਰਧੀ ਸੁੱਖ ਸੰਪਦਾ ਵੀ ਵਧੇਗੀ।
ਗੁਰੂ ਕੀ ਆਨਾ,
ਜੇ ਤੂੰ ਗੁਰੂ ਘਰ ਦੀ ਆਨ ਮੰਨਦਾ ਰਹੇਗਾ ਤੇ ਤੇਰੇ ਘਰ ਵਿਚ ਕਿਸੇ ਚੀਜ਼ ਦੀ ਕਮੀ ਨਾ ਰਹੇਗੀ।
ਕਿਸੇ ਸਮੇਂ ਬੈਠਣ ਸਭ ਕਰਿਓ,
ਮਹਾਰਾਜ ਜੀ ਨੇ ਇਹਦੇ ਤੇ ਖੁਸ਼ੀ ਕੀਤੀ ਤੇ ਕੁਝ ਸਮਾਂ ਇਹ ਸਤਿਗੁਰਾਂ ਦੇ ਕੋਲ ਬੈਠਾ ਰਿਹਾ।
ਠਾਨ ਸਦਨ ਚੱਲ ਪਏਓ,
ਤੇ ਫਿਰ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਕੁਝ ਸਮੇਂ ਬਾਅਦ ਇਹ ਘਰ ਨੂੰ ਵਾਪਸ ਚੱਲ ਪਿਆ।
ਦਿਨ ਦਵੈਜ ਜਾਰਕ ਬੰਦੀ ਸਿਰ ਪਰ,
ਘਰ ਗਿਆ ਤੇ ਦੋ ਚਾਰ ਦਿਨ ਉਹ ਪੱਗ ਸਿਰ ਤੇ ਬੰਨਦਾ ਰਿਹਾ ਜਿਹੜੀ ਮਹਾਰਾਜ ਜੀ ਨੇ ਦਿੱਤੀ ਸੀ। ਦੋ ਚਾਰ ਦਿਨ ਤਾਂ ਉਹ ਦਸਤਾਰ ਆਪਣੇ ਸਿਰ ਤੇ ਬੰਨਦਾ ਰਿਹਾ।
ਡੋਮਨ ਕੋ ਆਗਮਨ ਕੋ ਸੁਣ ਕਰ,
ਇੱਕ ਵਾਰੀ ਕੁਝ ਮਰਾਸ਼ੀ ਆਏ ਤੇ ਉਹ ਗਾਣ ਲੱਗ ਪਏ ਇਹਦੇ ਕੋਲ ਆ ਕੇ। ਉਹ ਜਦੋਂ ਗਾਉਣ ਲੱਗੇ ਤੇ ਉਹਨਾਂ ਨੇ ਬੜਾ ਵਧੀਆ ਗਾਇਆ ਤੇ ਉਹਨਾਂ ਦਾ ਗਾਉਣਾ ਸੁਣ ਕੇ,
ਸੋ ਦਸਤਾਰ ਤੈਨੂੰ ਕੋ ਦੀਨ,
ਜਿਹੜੀ ਦਸਤਾਰ ਸਤਿਗੁਰਾਂ ਨੇ ਇਹਨੂੰ ਦਿੱਤੀ ਸੀ ਇਹਨੇ ਬੇਪਰਵਾਹੀ ਵਿਚ ਮੂਰਖਤਾ ਕਰਕੇ ਉਹ ਦਸਤਾਰ ਉਹਨਾਂ ਮਰਾਸ਼ੀਆਂ ਨੂੰ ਦੇ ਦਿੱਤੀ।
ਮੂਰਖ ਕਛੂ ਵਿਚਾਰ ਨਕੀਨ,
ਮੂਰਖ ਨੇ ਵਿਚਾਰ ਨਹੀਂ ਕੀਤੀ ਕਿ ਸਤਿਗੁਰਾਂ ਨੇ ਦਸਤਾਰ ਨਾਲ ਮੈਨੂੰ ਬਖਸ਼ਿਸ਼ ਦਿੱਤੀ ਹੈ। ਮਹਾਰਾਜ ਜੀ ਨੇ ਕਿਹਾ ਵੀ ਜੇ ਸਿੱਖੀ ਦੀ ਵਡਿਆਈ ਰੱਖੇਗਾ ਘਰ ਚ ਸੰਪਦਾ ਵਿਭੂਤੀ ਆਵੇਗੀ, ਦਸਤਾਰ ਦੀ ਕਦਰ ਕਰੀ। ਪਰ ਇਹਨੇ ਉਹ ਗੱਲ ਦੀ ਵਿਚਾਰ ਨਹੀਂ ਕੀਤੀ ਤੇ ਉਹ ਮਰਾਸ਼ੀਆਂ ਦਾ ਗਾਉਣਾ ਜਿਹਾ ਸੁਣ ਕੇ ਥੋੜਾ ਜਿਹਾ ਇੰਨਾ ਖੁਸ਼ ਹੋਇਆ ਵੀ ਉਹੀ ਦਸਤਾਰ ਲਾਹ ਕੇ ਆਪਣੇ ਸਿਰੋਂ ਨਾ ਮਰਾਸ਼ੀਆਂ ਨੂੰ ਦੇ ਦਿੱਤੀ।
ਮੈਂ ਗੁਰ ਮੈਂ ਮਾਂ ਮਨ ਮੈਂ ਆਏ, ਖਾਲੀ ਰਿਹਾ ਖੁਸ਼ੀ ਕੋ ਪਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਮਹਿਮਾ ਮਨ ਚ ਨਾ ਲਿਆਂਦੀ, ਗੁਰੂ ਦੀ ਖੁਸ਼ੀ ਵੀ ਲੈ ਲਈ ਪਰ ਖੁਸ਼ੀ ਲੈ ਕੇ ਵੀ ਖਾਲੀ ਰਹਿ ਗਿਆ। ਖੁਸ਼ੀਆਂ ਵੀ ਲੈ ਆਇਆ ਸਤਿਗੁਰਾਂ ਕੋਲੋਂ ਪਰ ਫਿਰ ਵੀ ਖਾਲੀ ਰਹਿ ਗਿਆ, ਕਿਉਂਕਿ ਕਰਮਾਂ ਦੀ ਗਤੀ ਹੈ, ਬਿਨ ਕਰਮਾਂ ਕਿਛ ਪਾਈਆ ਨਾ ਹੀ ਜੇ ਬਹੁਤ ਤੇਰਾ ਧਾਵੈ। ਕਰਮਾਂ ਤੋਂ ਬਿਨਾਂ ਵੀ ਨਹੀਂ ਨਾ ਕੁਝ ਮਿਲਦਾ, ਮਿਲਣਾ ਵੀ ਤਾਂ ਕਰਮਾਂ ਦਾ ਹੀ ਹੈ। ਜੀਵ ਨੂੰ ਭਾਗਾਂ ਦਾ ਭਾਗਾਂ ਕਾ ਉਦੋ ਹੋਏ, ਜੋ ਕਰਮਾਂ ਦਾ ਉਹੀ ਪ੍ਰਗਟ ਹੁੰਦਾ ਪ੍ਰਾਪਤ ਹੁੰਦਾ ਹੈ। ਤੋ ਖੁਸ਼ੀ ਵੀ ਲੈ ਕੇ ਫਿਰ ਵੀ ਖਾਲੀ ਰਹਿ ਗਿਆ।
ਚੋਪਈ ਭਾਈ ਭਗਤੋ ਕਾ ਇੱਕ ਪੋਤਾ, दयाल दास जिस नाम उदूता।
खालसा जी ब्रह्म ज्ञानी भाई भगतू जी होए ने महापुरख, गुरु रामदास दे बचना नाल इन्हां दा जन्म होया सी। उन्हां दे पोतरे सन भाई दयाल दास जी।
पुचो ग्राम बिकाते गयो,
बठिंडे दे लागे पुचो पिंड है, बड़ा प्रसिद्ध स्थान है, इत्थे महापुरखां दे भी स्थान ने। पुचो पिंड है बड़ा प्रसिद्ध, उत्थो दा ही रहण वाला सी दयाल दास।
दर्शन करन मरी पयो,
इहनू पता लगा सतगुरु दमदमे ने उस बड़े प्यार नाल बड़ी भावना नाल पुछो तो चल के महाराज जी दे दर्शना नू गया।
रजत पन भेट चढ़ाई,
जाके कुछ पैसे कुछ महाराज जी दे चरणा विच पिटावा इन्हे भेट कीतिया।
श्री प्रभ दृष्ट चलाई,
महाराज जी दे कोल जाके बैठ गया ते सतगुरा ने एदे वल निगाह करके तकिया।
श्री मुक्ते फुरमान बखाना, दयाल सिंह अब करो परमाना।
महाराज सच्चे पातशाह जी बोले दा नाम दयाल दास सी। पातशाह कहंदे हां भाई भगतू की अंश वंश वाले हो, हुण तुसी दयाल सिंह बन जाओ, यानी कि खंडे दी पौल छक लो। दयाल दास सी ना ना इहदा। महाराज जी कहंदे भाई हुण तू खंडे दी पौल छक लै, सिंह सज जा।
खंडे की पाल शुभ तारो,
खंडे दी पौल छक के सिंह सज जा, त्यार बर त्यार हो जा।
नो खालसा भरम निवारो,
खालसा बन के अपना भरम निवार दे, खालसा बन के भरम पेख तो न्यारा हो जा।
केस काज की रहत रखी जाए,
ते केस तेड़ कछहरा ए रहत बैत रखना करो।
मीन मसंद मेल न की जाए,
मीने मसंदियां राम राइया नड़ी मार कुड़ी मारा दा संग नी करना।
शस्त्र को निस दिन तन धरिया,
और निस दिन रात दिन अपने शरीर ते शस्त्र धारण करके रखने हन।
अते गुरु की सो उचरी,
और हर वेले जदों मिलना गुरु दी फतेह बुलाउणी है, आपो विच जदों मिलना फतेह गजानी है।
सुन के कम दिल होए उचारी,
महाराज जी दे वचन सुन के कम दिल हो गया दयाल दास। कम दिल बन के बुजदिल बन के बोलिया,
सिखी हमो कदीमी धारी।
लगा जी मैं केड़ा सतगुरु जी नवा सिख बनना, असी तां कदीमी सिखी तुहाडी धारी, मेरा प्यो सिख सी, मेरा दादा सिख सी, ते महाराज मेरा पड़दादा भी गुरु घर दा सिख सी।
पिता पिता मां गुर कर केरे,
मेरे प्यो दादे गुरु घर दे सिख रहे ने।
जै कै बिदते जगत बदेरे,
सारे जगत दे विच उन्हां दा नाम बिदत है प्रगट है।
सब गुरु खुशी करते ही रहे,
सारे गुरु साहबान मेरे बड़िया बुजुर्गां ते खुशियां करदे रहे ने।
दास कदीमी अपनो लए,
और अपना कदीमी दास जान के उन्हां ते बख्शिशां करदे रहे हन।
भई आर बल अबै बडेरे, पाहुल लेन ना उचता मेरे।
महाराज हुण मैं भी बुढड़ा हो गया, बुढ़ा हो गया, हुण मेरी केड़ा अमृत छकण दी उमर है, मेरी केड़ा उमर है। हुण महाराज बुजुर्ग हो चुका, बुढ़ा हो चुका, जिथे इन्नी लंघ गई है सिखी दे विच ही लंघी है, बाकी रहिंदी भी लंघ जानी है। बुढ़ा हो गया हुण की छकण दी लोड़ है। अजकल साडे भी कई संघ बुजुर्ग भी जेड़े ने ना, उन्हां दा भी यही जवाब हुंदा जद उन्हां नूं कहो अमृत छक लो, भी बुढ़े हो गए हैं, कहिंदे जी हुण किवें छकांगे। वे बुढ़ा हो जाए भी अमृत चब के तो नहीं खाना पैंदा, भी दंदां नाल चबना पैंदा, बहाना ही बनाया हुंदा एक प्रकार दा। महाराज सच्चे पातशाह नूं दयाल दास भी कहिंदा महाराज हुण बुढ़ा हो गया, हुण अमृत छकण दी मैनू की लोड़ रह गई है।
श्री मुक्ते कै पुन समझायो, हमने उत्तम पंथ चलायो।
महाराज जी ने कह के समझाया, आख्या दयाल दास असी बड़ा उत्तम श्रेष्ठ निराला पंथ साजया खालसा पंथ।
लोक परलोक बिकै सुखदायक,
ऐसा पंथ साजया जड़ा लोक परलोक दोहां जहाना विच सुखदायक सुख देण वाला है।
राज तेज जुत हैरे पकायक,
ऐसा खालसा साजया जड़ा वैरियां दा राज तेज खत्म करके अपना राज तेज स्थापित करने वाला है।
जिस जहाज पर चढ़े जो आए
जेड़े जहाज असी तैयार किया खालसे दा, इस जहाज ते जेड़ा भी माई भाई आके चढ़ेगा
कीटी ते ग्यांद बन जाए,
वो कीड़ी तो हाथी बन जाएगा जेड़ा जहाज ते चढ़ेगा, वो कीड़ी तो हाथी बन जाएगा।
जे सियाल सम सब ते डरे,
जेड़े गिदड़ां दे समान सब तो डरदे हन,
बने सिंह सिंह नाम सो धरे,
जे वो अमृत छक लैण साडे इस जहाज ते चढ़ जाण, वो सिंह बन जाणगे गिदड़ तो शेर बन जाणगे, और उन्हां दे और उन्हां दे नां नाल भी सिंह पद लग जाएगा, सिंह पद जुड़ जाएगा।
यहां ते तू भी धारण करिए
दयाल दास, तू भी अमृत दी दात प्राप्त कर, अमृत छक के सिंह साज।
रीत मसंदी ना इन चरिए,
जेड़ी मसंदी रीत, क्योंकि मसंदी सी ना महाराज कहंदे हुण मसंद पुणा छड़ दे, ए मसंदी रीत हुण त्याग दे।
सुन पुन बचन अटावन कीना,
महाराज जी दे बचन सुन के ने फिर मोड़ दिता सतगुरां दा बचन।
गुरु बाक पर नैन पसीना,
महाराज जी दे वचना दे उत्ते नहीं पतीजिया।
अब तो कृपा करो रे ऐसे पिता पिता मामरे जैसे,
लगा महाराज मेरे ते इसे तरह ही कृपा कर दियो जिवे मेरे प्यो दादे ते हुंदी रही है, उन्हां भी अमृत नहीं सी छकिया, उसे तरह मेरे ते भी कर दियो।
सुन कर गुरु सराप तब दीना,
कलगीधर पातशाह जी महाराज जी फिर थोड़े जे खिज गए, जदो दयाल दास ने गल ना मनी, महाराज सच्चे पातशाह जी फिर बोले
बार 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 लकीना,
महाराज जी कहंदे तू बार बार साडा बचन मोड़िया है,
हम ते ने पाउल तै ले,
साडे कोलो नहीं पाउल लई तू, असी चकाउने आ खंडे दी पौल ते नहीं छकदा,
अपर बुद्ध हठ ते डिड कई,
होर बुद्धि तू हठ दे नाल धारण कीती होई है,
मिले चूड़े जब हमारे तिन ते करेंगी कारे,
छकदा कोई नहीं, आउण वाले समय जेड़े मेरे नीवे वर्ण दे सिंह होणगे ना, वो अमृत दा तैयार करनगे बाटा, ते हुण उन्हां कोल अमृत छकोगे, हुण मेरे हथों तां नहीं ना छकिया, फिर उन्हां अगे मिन्नतां करके कहोगे भी सानू अमृत छकाओ।
सुन कर दयाल दास बा मौन,
ये बचन महाराज जी ने सुन के दयाल दास चुप कर गया।
इतक चिर में गमनी पौन,
एदा कुछ समय बाद उठ के अपने घर नू चला गया,
पश्चाताप करते चल गए,
मन च बड़ा भारी पश्चाताप कीता दयाल दास ने,
संग बिरस भयो,
सोचदा भी मेरे सतगुरां नाल बेरसी हो गई है, चंगा नहीं होया,
तब ते श्री प्रभ रुख न मिलायो,
उस तो दिन महाराज जी ने भी इन्हां नाल रुख नहीं कीता, उस दिन तो बाद महाराज जी ने भी इन्हां नाल हित नहीं कीता,
मैं सादर कब निकट बिठायो,
ना ही सत्कार नाल इन्हां नू अपने कदे कोल बिठाया,
भगतो का मसंद तर नामो ना इन गमने इसके तमो,
महाराज जी ने दा ना ही रख दिता, कहंदे भगतू दा मसंद है दयाल दास, असी नहीं इहदे घर जाना, इहदे घर भी महाराज जी ने चरण नहीं पाए,
भगतू सुत गोरा इक भयो,
खालसा जी भाई भगतू दा एक पुत्र होया जिहदा ना भाई गोरा सी,
इसते दयाल दास उपजयो,
उहदे तों इह दयाल दास पैदा होया सी, गोरे दा पुत्र सी दयाल दास,
भगतू सुत दूसर पा जीवन,
भाई भगतू दा एक दूसरा पुत्र सी, उदा नां सी भाई जीवन,
श्री हर राय निकट दिए जीवन,
जिन्हे गुरु हर राय साहब दे कोल अपना जीवन दिता सी, पिछे इतिहास विच आया भी एक ब्राह्मण दा लड़का मर गया सी, सिखां कहा महाराज जवा दियो, महाराज जी कहंदे कोई उहदे बदले अपना शरीर छड्ड दियो, उहनूं जवा दिंदे आ, ते भाई जीवन ने अपना शरीर छड्डिया सी, भाई भगतू दा पुत्र सी जीवन, तो ओ जेड़ा भाई जीवन सी,
बिपर पुत्र तब जीवायो जिसके बांसे अधिक बिरधायो,
महाराज जी ने उस वेले गुरु हर राय साहब ने कहा भी ब्राह्मण दे लड़के नू जे जवाना ते कोई सिख शरीर त्यागे ते भाई जीवन ने शरीर त्याग के ब्राह्मण दे लड़के नू जीवित कीता, ते धन गुरु हर राय साहब जी ने पुछया भी इहदा परिवार, कहंदे जी औरत है इहदी घरवाली, बच्चा होण वाला है, इक्को बच्चा हाले होण वाला है, महाराज जी ने कहा बड़ा वंश वधेगा एदा। तो सतगुरु गुरु हर राय साहब के बचना नाले दा बहुत भारी वंश वधिया भाई जीवन दा।
ग्राम चक तिस मैं कर बासा,
भाई के चक नगर है ओदे विच सारी अंश वंश बसदी है।
वो चल कर आए गुर पासा,
ए चल के आए गुरु कलगी धर पातशाह दे कोल।
खंडे की पौल तिन लेने,
इन्होंने खंडे की पौल लई महाराज जी को। ए भाई भगतू दे दूसरे पुत्र दी अंश वंश, एक ता गोरा सी, गोरे दे पुत्र दयाल दास सी, ते जेड़ा भाई जीवन सी ओदी अंश वंश वखरी चली सी। उन्हां ने आके महाराज जी कोलों अमृत छकिया।
खुशी गुरु की जिस बिद चीनी,
गुरु साहब दियां खुशियां इन्हां ने लईया।
राम सिंह एक नाम करायो,
एक दा नाम महाराज जी ने राम सिंह रखिया।
दूसरा फतेह सिंह मन पायो,
दूसरे दा नाम फतेह सिंह रखिया।
एक माता ते दोनों पाए,
दोवे भरा एक मां तो पैदा हुए सन।
दो बिमात ते दो बचाए,
दो इन्हां दी मतराई मां तो पैदा हुए, वह भी इन्हां दे भरा सन, वह भी दस दिने।
तख्तू सिंह हर तख्तू सिंह,
एक दा नाम भाई बख्तू सिंह सी, एक दा नाम तख्तू सिंह सी।
सुत जीवन चार जन सिंह,
इदा भाई जीवन दी अंश वंश विचों साने सारे सिंह बन गए।
लिखत ग्राम मैं इनको बासा,
इदा सतगुरां दे नेड़े ही इस पिंड दे विच इन्हां दा वासा सी।
आवत जात रहे गुर पासा,
सतगुरां दे पास आउंदे जांदे रहिंदे सन।
कितक मास तक गुरु बिताए,
कुछ महीने सतगुरां ने इसे तरह दमदमा साहब बतीत कीते।
चौंदी ते सिख दर्शन आए,
चारा पासियां तो सिख दर्शनां नूं आउंदे हन।
नर नारन की भीड़ हमेशा,
हर वेले नर नारियां दी भीड़ रहिंदी है।
इस दर्शन को मिले विशेष,
और आके दर्शना वास्ते सिख मिलदे हन।
नाना बिर की आन अको,
नाना प्रकार दियां पिटावां लैके आउंदे ने।
करें समर्पण जुग कर जोर,
दोवे हाथ जोड़ के महाराज जी दे चरणा विच पिटावा अर्पण करदे ने। महाराज जी दे दर्शन दिदारे करदे ने। कलगियां वाले पातशाह जी महाराज जी जिवें भाई डल्ले नूं निहाल कर रहे ने दमदमा साहब रह के, ओ कथा साहिबां दी पावन आप जी अगलिया प्रसंगा विच सरवण करोगे। गरीब नवाज सच्चे पातशाह दा पवित्र इतिहास कथन करदिया होईयां भुल्लां चुक्कां दी खिमा करनी जी। वाहिगुरु वाहे गुरु, वाहिगुरु वाहे गुरु। 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 वाहिगुरु वाहे गुरु, वाहिगुरु वाहे गुरु।
वाहिगुरु आए गुरु,
हे अच्युत हे पार ब्रह्म,
अविनाशी अविनाश,
हे पूरन हे सर्वमय,
दुख भंजन गुण सास,
हे संगी हे निरंकार, हे गोविंद हे गुण निदान,
के सदा विवेक,
परम्पर हर हरे,
बियोनहार,
संतह कै सदा संग,
निदारा आधार,
हे ठाकुर हो दासरो,
मैं निर्गुण गुण नहीं कोए,
ਨਾਨਕ ਦੀਜਾ ਨਾਮ ਦਾਨ
ਸੋਹੀਐ ਪਰੋਏ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਦ ਦਿਆਲ
ਏਕ ਅਖਰ ਹਰ ਮਨ ਬਸਤ
ਨਾਨਕ ਉਤ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਜੜੇ ਸੁਤਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰਨ
ਵਾਹਿਗੁਰੂ ਨਾਮ ਜਹਾਜ ਹੈ
ਜੜੇ ਸੁਤਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।